ਕਬੀਰ ਨੇ ਗੁਸਾਏ ਬਹਿ
ਗਏ। ਦੋ ਸਲੋਕ ਕਰੋ ਜੇ ਪਿਆਰੀ ਸਾਹਿਬ ਅਰਦਾਸ ਆ ਜਾਏ ਨੀ ਸਰ।
ਕਬੀਰ ਨੇ ਗੁਸਾਏ ਬਹਿ ਗਏ।
ਕਹਿੰਦੇ ਜਿਹੜੇ ਨੇ ਗੁਸਾਏ ਨਿਗੁਰੇ ਆਦਮੀ ਹੈ, ਗੁਰੂ ਗੁਸਾਈ ਜਿਨ੍ਹਾਂ ਦਾ ਕੋਈ ਨੀ ਹੈ, ਸੋ ਬਹਿ ਗਏ ਇਹ ਵਿਸ਼ੇ ਰੂਪੀ ਪਾਣੀ ਚ ਰੁੜ ਗਏ ਹਨ, ਸੰਸਾਰ ਰੂਪੀ ਦਰਿਆ ਚ।
ਖਾਂਗੀ ਨਾਹੀ ਕੋ,
ਉਹਨਾਂ ਦੇ ਖਾਂਗੀ ਥੰਮਣ ਵਾਲਾ, ਇੱਜ਼ਤ ਰੱਖਣ ਵਾਲਾ, ਕਾਇਮ ਰੱਖਣ ਵਾਲਾ, ਮੁਕਤ ਕਰਨ ਵਾਲਾ, ਮੋਖ ਰੂਪੀ ਕਿਨਾਰੇ ਤੇ ਪਹੁੰਚਾਉਣ ਵਾਲਾ, ਥੰਮਣ ਵਾਲਾ ਨੀ ਕੋਈ ਹੈ। ਭਗਤੀ ਨੂੰ ਥੰਮੀ ਹੱਥੀ ਨੀ ਦੇਣ ਵਾਲਾ ਕੋਈ।
ਦੀਨ ਗਰੀਬੀ ਆਪਣੀ,
ਜਿਨ੍ਹਾਂ ਨੂੰ ਮਹਾਰਾਜ ਸਾਹਿਬ ਜੀ ਨੇ ਦੀਨ ਦੇਣਾ ਕੀਤੀ ਹੈ, ਦੀਨ ਧਰਮ ਦਿੱਤਾ ਹੈ, ਤੇ ਆਪਣੇ ਸਰੂਪ ਦੀ ਪ੍ਰਾਪਤੀ ਵਾਸਤੇ ਗਰੀਬੀ ਬਖਸ਼ੀ
ਕਰਦੇ ਹੋਏ, ਸੋ
ਉਹ ਕਰਦੇ ਪੁਰਖ ਦੇ ਸਿਮਰਨ ਨੂੰ ਕਰਦੇ ਹਨ, ਉਹ ਕਰਤੇ ਦਾ ਰੂਪ ਹੀ ਹੋ ਜਾਂਦੇ ਹੈ। ਜਿਨ੍ਹਾਂ ਨੂੰ ਗਰੀਬੀ ਆਪਣੀ ਦਿੱਤੀ ਹੈ ਮਹਾਰਾਜ ਸਾਹਿਬ ਨੇ, ਉਹ ਕਰਤੇ ਪੁਰਖ ਨੂੰ, ਸੋ ਕਰਤੇ ਦਾ ਜਾਪ ਕਰਦੇ ਕਰਤੇ ਦਾ ਰੂਪ ਹੀ ਹੋ ਜਾਂਦੇ ਹਨ। ਜੋ ਕਰਤਾ ਕਰਦਾ ਉਹ ਮੰਨਦੇ ਆ, ਭਾਣਾ ਕਿਉਂ ਹੀ ਹੋਣਾ ਹੈ, ਆਪਣੀ ਮਤ ਨਹੀਂ ਉਹ ਵਰਤਦੇ।
ਕਬੀਰ ਵੈਸ਼ਨੋ ਕੀ ਕੂਕਰ ਭਲੀ,
ਸਾਹਿਬ ਕਬੀਰ ਜੀ ਕਹਿੰਦੇ ਆ ਸਾਧੂਆਂ ਦੀ, ਵਿਸ਼ਨੂੰ ਜੀ ਦੇ ਉਪਾਸ਼ਕ ਜੋ ਹਨ, ਵੈਸ਼ਨੋ ਸੋ ਜਿਸ ਉੱਪਰ ਸੋ ਪ੍ਰਸੰਨ, ਪਰਮੇਸ਼ਰ ਦੇ ਵੈਸ਼ਨਾਮ ਹੈ, ਸੰਸਾਰ ਦਾ ਅੰਨ ਨਾਮ ਹੈ ਚੇਸ਼ਟਾ ਦਾ, ਜੋ ਸੰਸਾਰ ਦੀ ਚੇਸ਼ਟਾ ਕਰਾਉਣ ਵਾਲਾ ਹੈ ਪਰਮੇਸ਼ਰ, ਉਸ ਦੇ ਪਿਆਰਿਆਂ ਸੰਤਾਂ ਦੀ ਕੁੱਤੀ ਵੀ ਚੰਗੀ ਹੈ।
ਸਾਖਤ ਕੀ ਬੁਰੀ ਮਾਂ,
ਸਾਖਤਾਂ ਦੀ ਤਾਂ ਮਾਂ ਵੀ ਬਹੁਤ ਭੈੜੀ ਹੈ।
ਉਹ ਨਿਤ ਸੁਣੈ ਹਰ ਨਾਮ
ਜਾਪੈ, ਫਿਰ ਮਹਾਰਾਜ ਸੰਤਾਂ ਦੀ ਕੁੱਤੀ ਕਿਉਂ ਚੰਗੀ ਕਹਿੰਦੇ? ਉਹ ਜਦੋਂ ਕੀਰਤਨ ਹੁੰਦਾ, ਭਜਨ ਹੁੰਦਾ, ਸੰਖ ਵੱਜਦਾ, ਨਾਲ ਹੀ ਉਸ ਤਰ੍ਹਾਂ ਜਕਾਰੇ ਛੱਡਦੀ ਹੈ, ਇਸੇ ਹਰੀ ਦੇ ਨਾਮ ਜਸ ਨੂੰ ਉਹ ਸੁਣਦੀ ਹੈ।
ਉਹ ਪਾਪ ਵਿਸਾਹਨ ਜਾਏ,
ਸਾਖਤਾਂ ਦੀ ਮਾਂ ਉਹ ਪਾਪ ਖਰੀਦਣ ਵਾਸਤੇ ਜਾਂਦੀ ਹੈ। ਜਿਵੇਂ ਸਾਧ ਸਿੰਘ ਜੀ ਬਾਲਮੀਕ ਜਿਹੜਾ ਸੀ, ਇਹ ਬਾਲਮੀਕ ਨੇ ਇੱਕ ਆਦਮੀ ਨੂੰ ਮਾਰਿਆ, ਉਸ ਦੇ ਮਾਰਨ ਤੋਂ ਦੋ ਪੈਸੇ ਦੀਆਂ ਕੌਡਾਂ ਉਹਦੇ ਪੱਲੇ ਚੋਂ ਨਿਕਲੀਆਂ। ਉਦਾਸ ਜਿਹਾ ਹੋ ਕੇ ਸਾਧ ਸਿੰਘ ਜੀ ਘਰ 'ਚ ਆ ਕੇ ਲੀੜਾ ਲੈ ਕੇ ਪੈ ਗਿਆ, ਜਿਵੇਂ ਤਾਪ ਚੜਿਆ ਹੁੰਦਾ। ਮਾਂ ਕਹਿਣ ਲੱਗੀ ਬਾਲਮੀਕ ਦੀ, ਪੁੱਤ ਕੀ ਗੱਲ ਹੈ ਪੈ ਗਏ? ਕਹਿਣ ਲੱਗੀ ਮਾਤਾ, ਆਦਮੀ ਦਾ ਖੂਨ ਕਰਿਆ ਹੈ, ਉਹਦੇ ਕੋਲੋਂ ਦੋ ਪੈਸੇ ਦੀਆਂ ਕੌਡਾਂ ਨਿਕਲੀਆਂ। ਕਹਿਣ ਲੱਗੀ ਲਿਆ ਕਿੱਥੇ ਦੋ ਪੈਸੇ ਦੀਆਂ ਕੌਡਾਂ? ਉਹ ਦੋ ਪੈਸੇ ਦੀਆਂ ਕੌਡਾਂ ਲੈ ਕੇ ਪੁੱਤ ਦੇ ਪਾਸੋਂ ਮੱਛੀਆਂ ਦੇ ਨਿੱਕੇ ਨਿੱਕੇ ਪੂੰਗਰੇ ਜੇ ਖਰੀਦ ਲਿਆਈ। ਖਰੀਦ ਕੇ ਲਿਆ, ਕਹਿੰਦੀ ਤੂੰ ਇੱਕ ਮਨੁੱਖ ਦਾ ਪਾਪ ਸਮਝਦੇ ਆ, ਦੇਖ ਕਿੰਨਾ ਪਾਪ ਕੀਤਾ ਕਿਸੇ ਨੇ, ਕਿੰਨੇ ਮੱਛੀਆਂ ਦੇ ਆ ਨਿੱਕੇ ਨਿੱਕੇ ਪੂੰਗਰੇ ਜੇ ਤੈਨੂੰ ਲਿਆ ਕੇ ਦਿੱਤੇ ਹੈ। ਫਿਰ ਤਕੜਾ ਹੋ ਗਿਆ, ਪਾਪ ਕਰਨ ਵਾਸਤੇ ਜੋ ਤਕੜਾ ਹੋਇਆ, ਫਿਰ ਸੰਤ ਮਿਲੇ ਸੱਤੇ ਰਿਸ਼ੀ, ਉਹਨਾਂ ਨੂੰ ਕਹਿਣ ਲੱਗਾ ਲੀੜੇ ਲਾ ਦਿਓ, ਖੂਨ ਪਹਿਲਾਂ ਨਹੀਂ ਮੈਂ ਕਰਨਾ, ਮਗਰੋਂ ਮਾਰੂ। ਇਹ ਕਹਿਣ ਲੱਗੇ ਗੱਲ ਕੀ ਹੈ ਵੀ ਹੱਥ ਨਹੀਂ ਇਹ ਚੱਕ ਸਕਦਾ, ਹੈ ਇਹ ਡਾਕੂ। ਉਸ ਵੇਲੇ ਕਹਿਣ ਲੱਗੇ ਦੱਸ ਬਈ ਕੀ ਗੱਲ ਹੈ, ਅੱਗੇ ਲੀੜੇ ਭਰਨੇ ਤਾਂ ਕੀ ਕਰਨੇ ਸਾਡੇ? ਕਹਿੰਦੇ ਮੇਰੀ ਮਾਂ ਪਾ ਲੂ, ਮੇਰੀ ਇਸਤਰੀ ਪਾ ਲੂ, ਲੀੜੇ ਲਾ ਦਿਓ। ਕਹਿਣ ਲੱਗਾ ਵੀ ਜਿਹੜੇ ਲੀੜੇ ਲਾਉਣੇ ਹੈ ਤੈਨੂੰ ਦੇ ਤਾਂ ਦਿੰਦੇ ਅਸੀਂ, ਪਰ ਇਉਂ ਪੁੱਛਿਆ ਵੀ ਤੇਰਾ ਵੀ ਕੋਈ ਹੋਊ ਕਿ ਨਾ। ਉਸ ਵੇਲੇ ਬਾਲਮੀਕ ਨੂੰ ਸਤਿਗੁਰ ਪੂਰਾ ਸੇਵਿਆ, ਮਨ ਵਿੱਚ ਹੋਆ ਖਿੰਜੋ ਤਾੜਾ, ਘਰ ਵਿੱਚ ਪੁੱਛਣ ਘੱਲਿਆ। ਇਸ ਪ੍ਰਕਾਰ ਸਾਧ ਸਿੰਘ ਜੀ, ਅੰਤ ਕਾਲ ਹੈ ਕੋਈ ਅਸਾੜਾ, ਕੋਲਮੜਾ ਚੌਖਣੀਏ ਕੋਈ ਨਾ ਬੇਲੀ ਕਰਦੇ ਝਾੜਾ, ਸਾਰਿਆਂ ਨੂੰ ਜਵਾਬ ਦੇ ਦਿੱਤਾ। ਫਿਰ ਪਰਮੇਸ਼ਰ ਦੇ ਨਾਮ ਦਾ ਮਰਾ ਮਰਾ ਉਪਦੇਸ਼ ਦੇ ਕੇ ਰਿਖੀਆਂ ਨੂੰ 12 ਸਾਲ ਵਿੱਚ ਇਹਨੂੰ ਨਿਹਾਲ ਕੀਤਾ ਸੀ।
ਕਬੀਰ ਵੈਸ਼ਨੋ ਕੀ ਕੂਕਰ ਭਲੀ,
ਇਸ ਪ੍ਰਕਾਰ ਸਾਗਰ ਦੀ ਮਾਂ ਜਿਹੜੀ ਪਾਪ ਕਰਨ ਵਾਸਤੇ ਫੇਰ ਲਾ ਦਿੱਤਾ ਸੀ ਬਾਲਮੀਕ ਨੂੰ, ਕਿਉਂ ਸਾਗਤਾਂ ਦੀ ਜਿਹੜੀ ਮਾਂ ਹੈ ਉਹ ਬਹੁਤ ਭੈੜੀ ਹੈ, ਅਤੇ ਸਾਧਾਂ ਦੀ ਤਾਂ ਕੁੱਤੀ ਵੀ ਚੰਗੀ ਹੈ। ਇਸੇ ਤਰ੍ਹਾਂ ਜੇ ਸਤਸੰਗ ਜੀ ਕੁੱਤੇ ਵਾਂਗੂ ਵੀ ਬੈਠਿਆ ਜਾਵੇ, ਕੋਈ ਆਦਰ ਨਾ ਕਰੇ, ਦੂਰੋਂ ਹੀ ਰੋਟੀ ਸਿਰ ਦੇਣ, ਪਰ ਵਾਹਿਗੁਰੂ ਦਾ ਕੀਰਤਨ ਗਾਉਣ ਹੋਏ ਤਾਂ ਸੁਣਾਂਗੇ ਨਾ। ਇਸ ਕਰਕੇ ਕੁੱਤੇ ਬਣ ਕੇ ਵੀ ਜੇ ਸੰਗਤ ਚਿਰਿਆ ਜਾਵੇ ਤਾਂ ਵੀ ਚੰਗਾ, ਸਤਸੰਗਤ ਕਰਨੀ ਤਾਂ, ਅਤੇ ਸਾਗਰ ਜੇ ਮਾਂ ਬਣਾ ਕੇ ਵੀ ਰੱਖਣਾ ਫਿਰ ਵੀ ਪਾਪ ਹੀ ਖਰੀਦਣੇ ਪੈਣਗੇ, ਪਾਪਾਂ ਵਿੱਚ ਹੀ ਲੱਗਣਾ ਪਊ। ਇਸ ਕਰਕੇ ਸਾਗਤਾਂ ਦੀ ਮਾਂ ਬਣ ਕੇ ਵੀ ਨਹੀਂ ਰਹਿਣਾ ਚਾਹੀਦਾ, ਤੇ ਸਾਧ ਸੰਗਤ ਦੇ ਕੁੱਤੇ ਬਣ ਕੇ ਵੀ ਰਹੀਏ ਤਾਂ ਵੀ ਭਲਾ ਹੀ ਹੈ ਸਾਡਾ।
ਕਬੀਰ ਹਰਨਾ ਦੂਬਲਾ,
ਸਾਹਿਬ ਕਬੀਰ ਜੀ ਵੇਖਿਆ ਇੱਕ ਹਰਨਾ ਸੀ, ਬੜਾ ਕਮਜ਼ੋਰ ਜਿਹਾ ਹਰਨ ਸੀ, ਉਹਨੂੰ ਵੇਖ ਕੇ ਕਹਿੰਦੇ ਹਨ
ਇਹੋ ਹਰਿਆਰਾ ਤਾ,
ਇਹ ਭਾਈ ਜਿਹੜਾ ਹਰਿਆਈ ਵਾਲਾ ਤਲਾ ਵੇਖਦਾ ਨਾ ਤੂੰ, ਸੋਹਣੀ ਸੋਹਣੀ ਹਰੀ ਹਰੀ ਨਵੀਂ ਸਬਜ਼ੀ ਹਰੀ ਹੋਈ ਜੰਮੀ ਹੋਈ,
ਲੱਖ ਅਹੇਰੀ ਏਕ ਜੀਵ,
ਦੇਖ ਤੇਰੇ ਉਦਾਰੇ ਲੱਖਾਂ ਹੇੜੀ ਤੁਰੇ ਫਿਰਦੇ ਹਨ, ਇਹ ਸ਼ਿਕਾਰੀ ਤੁਰੇ ਫਿਰਦੇ, ਕੱਲਾ ਇੱਕ ਤੇਰਾ ਜੀਵ ਹੈ।
ਕੀਤਾ ਬਾਂਚੋ ਜੀ ਕਾਲ,
ਕਿਤਨਾ ਕੁ ਸਮਾਂ ਤੂੰ ਬਚ ਰਹੇਗਾ ਇਹਨਾਂ ਤੋਂ, ਤੈਨੂੰ ਇਹਨਾਂ ਸ਼ਿਕਾਰੀਆਂ ਨੂੰ ਮਾਰ ਹੀ ਲੈਣਾ ਹੈ। ਇਸੇ ਪ੍ਰਕਾਰ ਕਹਿੰਦੇ ਹਨ ਹੇ ਜੀਵ,
ਕਬੀਰ ਹਰਨਾ ਦੁਬਲਾ।
ਕਬੀਰ ਜੀ ਕਹਿੰਦੇ ਹੇ ਦੁਬਲਾ ਕਮਜ਼ੋਰ ਹਰਨਾ, ਜਪ ਤਪ ਰੂਪੀ ਸਾਧਨਾ ਤੋਂ ਕਮਜ਼ੋਰ ਹੈ ਜੀਵ ਰੂਪੀ ਹਰਨਾ।
ਇਹੋ ਹਰਿਆਰਾ
ਤਾਲ, ਇਹ ਜਿਹੜਾ ਵਿਸ਼ੇ ਰੂਪ ਹਰਿਆਈ ਵਾਲਾ ਤਲਾ ਤੈਨੂੰ ਦਿਸ ਰਿਹਾ ਨਾ, ਸੰਸਾਰ ਦਾ ਵਿਸ਼ੇ ਸੁਖ ਪ੍ਰਤੀਤ ਹੋ ਰਿਹਾ, ਹਰਾ ਭਰਾ ਪ੍ਰਤੀਤ ਹੋ ਰਿਹਾ ਹੈ।
ਲਾਖ ਅਹੇਰੀ ਏਕ ਜੀਵ,
ਉੱਥੇ ਲੱਖਾਂ ਹੇੜੀ ਕਾਲ ਤੁਰੇ ਫਿਰਦੇ ਆ, ਵਕਾਰ ਕਾਮ ਕਰੋ ਲੋ ਮੋਹੰਕਾਰ, ਇੱਕ ਤੇਰਾ ਜੀਵ ਹੈ, ਲੱਖਾਂ ਸੰਸਕਾਰ ਰੂਪੀ ਹੇੜੀ ਤੇਰੇ ਚਿੰਬੜੇ ਹੋਏ ਗਲ, ਲੱਖਾਂ ਵਰਿਆਂ ਦੇ ਜਨਮਾਂ ਦੇ।
ਕੀਤਾ ਬੰਚੋ ਕਾਲ,
ਇਹਨਾਂ ਤੋਂ ਕਿੰਨਾ ਕੁ ਚਿਰ ਤੂੰ ਬਚਾਵੇਂਗਾ ਆਪਣੇ ਸਮੇਂ ਨੂੰ, ਇਹਨਾਂ ਤੈਨੂੰ ਬੰਚਨ ਠੱਗ ਲੈਣਾ, ਕਿਉਂ ਤੇਰਾ ਕਾਲ ਹੀ ਕਰ ਦੇਣਾ ਹੈ। ਤੂੰ ਪਰਮੇਸ਼ਰ ਦਾ ਸਿਮਰਨ ਭਜਨ ਕਰ, ਸਤਸੰਗਤ ਕਰ, ਇਹ ਹਰਿਆਲਾ ਤਾਲ ਵੇਖ ਕੇ ਵਿਸ਼ਿਆਂ ਚ ਦੀ ਅੰਗੂਰੀ ਚ ਕਿਉਂ ਫਸਿਆ ਹੋਇਆ ਹੈ, ਆਪਣੇ ਆਪ ਦਾ ਛੁਟਕਾਰਾ ਕਰ ਲੈ ਜੇ, ਤੇਰੇ ਭਾਗ ਹਨ।
ਕਬੀਰ ਹਰਨਾ ਦੁਬਲਾ ਇਹੋ ਹਰਿਆਰਾ ਤਾਲ, ਲਾਖ ਅਹੇਰੀ ਏਕ ਜੀਉ, ਕੀਤਾ ਬਾਂਚੋ ਕਾਲ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕਾ ਫਤਿਹ। ਵਾਹਿਗੁਰੂ ਸਾਹਿਬ ਜੀਓ, ਕਬੀਰ ਗੰਗਾ ਤੀਰ ਜੋ ਘਰ ਕਰ ਹੈ, ਪੀਵੈ ਨਿਰਮਲ ਨੀਰ। ਕਬੀਰ ਗੰਗਾ ਤੀਰ ਜੋ ਘਰ ਕਰ ਹੈ, ਪੀਵੈ ਨਿਰਮਲ ਨੀਰ। ਬਿਨ ਹਰ ਭਗਤ ਨਾ ਮੁਕਤ ਹੋਏ, ਇਉਂ ਕਹਿ ਰਮੇ ਕਬੀਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਕਬੀਰ ਗੰਗਾ ਤੀਰ ਜੋ ਘਰ ਕਰ ਹੈ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀ ਸਾਜੀ ਨਵਾਜੀ, ਗੁਰੂ ਖਾਲਸਾ ਸਾਧ ਸੰਗਤ ਜੀਓ, ਸਾਹਿਬ ਕਬੀਰ ਜੀ, ਪਰਮੇਸ਼ਰ ਦੀ ਭਗਤੀ ਤੋਂ ਬਗੈਰ ਕਲਿਆਣ ਨਹੀਂ ਕਿਸੇ ਦੀ ਹੋਣੀ, ਇਹ ਨਿਯਮ ਦੇ ਵਾਕ ਨਾਲ ਵਾਕ ਕਹਿ ਰਹੇ ਹਨ।
ਕਬੀਰ ਗੰਗਾ ਤੀਰ ਜੋ ਘਰ ਕਰ ਹੈ,
ਸਾਹਿਬ ਕਬੀਰ ਜੀ ਕਹਿੰਦੇ ਹੈ ਜੋ ਗੰਗਾ ਦੇ ਕਿਨਾਰੇ ਤੇ ਆਪਣੇ ਘਰ ਬਣਾ ਲੈਂਦੇ ਹਨ,
ਪੀਵਹਿ ਨਿਰਮਲ ਨੀਰ।
ਅਤੇ ਗੰਗਾ ਦੇ ਜਲ ਨੂੰ ਉਜਲ ਨੂੰ ਪੀ ਕਰਕੇ ਜੈ ਗੰਗਾ ਜੈ ਗੰਗਾ ਇਉਂ ਕਹਿ ਲੈਂਦੇ ਹਨ।
ਬਿਨ ਹਰ ਭਗਤ ਨਾ ਮੁਕਤ ਹੋ,
ਪਰਮੇਸ਼ਰ ਦੀ ਭਗਤੀ ਉੱਕਾ ਹੀ ਨਹੀਂ ਜਿਹੜੇ ਕਰਦੇ, ਬਿਨਾਂ ਪਰਮੇਸ਼ਰ ਦੀ ਭਗਤੀ ਤੋਂ ਮੁਕਤ ਨਹੀਂ ਕਿਸੇ ਦੀ ਇੰਨੇ ਮਾਤਰ ਸੇ ਹੋਣੀ।
ਇਉਂ ਕਹਿ ਰਮੇ ਕਬੀਰ,
ਇਉਂ ਕਹਿ ਕੇ ਕਬੀਰ ਸਾਹਿਬ ਜੀ ਉੱਥੋਂ ਚੱਲ ਪਏ, ਕੋਈ ਬਤੰਡਾਵਾਦੀ ਗੱਲ ਨਾ ਪੈ ਜਾਵੇ। ਇਉਂ ਕਹਿ ਰਮੇ ਕਬੀਰ, ਇਉਂ ਕਹਿ ਕੇ ਕਬੀਰ ਜੀ ਨਾਮ ਦੇ ਵਿੱਚ ਰੱਜ ਗਏ ਹਨ ਪਰਮੇਸ਼ਰ ਦੀ ਭਗਤੀ ਚ, ਇਹ ਹਮੇਸ਼ਾ ਲਈ ਉਸ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਕਿਸੇ ਦੀ ਕਲਿਆਣ ਨਹੀਂ ਹੋਣੀ। ਜਿਹੜੇ ਮੁਕਤੀ ਦੇ ਸਾਧਨ ਉਹ ਸਾਰੇ ਨਿਸਫਲ ਜਾਣਗੇ ਜੇ ਇਕੱਲੇ ਤੀਰਥਾਂ ਤੇ ਇਸ਼ਨਾਨ ਨਾਲ ਹੀ ਮੁਕਤ ਹੋ ਜਾਵੇ। ਅਤੇ ਜਿਹੜੇ ਉਗੂ ਹੀ ਨਹੀਂ ਛੱਡਦੇ ਤੇ ਗੰਗਾ ਦੇ ਕਿਨਾਰਿਆਂ ਤੇ ਰਹਿੰਦੇ ਹਨ, ਉਹ ਮੁਕਤ ਨਹੀਂ ਹੋ ਸਕਣਗੇ। ਤੀਰਥਾਂ ਤੇ ਬਸ ਕਰਕੇ ਜੋ ਵੀ ਆਦਮੀ ਔਗਣ ਕਰਦਾ ਹੈ ਉਹ ਦੂਣੇ ਪਾਪਾਂ ਦਾ ਭਾਗੀ ਹੁੰਦਾ ਹੈ, ਅਤੇ ਪੜ੍ਹ ਲਿਖ ਕੇ ਜਿਹੜਾ ਆਦਮੀ ਗਲਤੀ ਕਰਦਾ ਉਹ ਵੀ ਦੂਣੀ ਸਜ਼ਾ ਦਾ ਭਾਗੀ ਹੁੰਦਾ ਹੈ। ਸਾਧ ਸੰਗਤ ਜੀ, ਇਉਂ ਕਹਿ ਕੇ ਸਾਹਿਬ ਕਬੀਰ ਜੀ ਕਹਿੰਦੇ ਅਸੀਂ ਨਾਮ ਵਿੱਚ ਹੀ ਰੱਜ ਗਏ ਹਾਂ, ਰਮ ਗਏ ਹਾਂ।
ਕਬੀਰ ਮਨ ਨਿਰਮਲ ਭਇਆ,
ਸਾਹਿਬ ਕਬੀਰ ਜੀ ਕਹਿੰਦੇ ਜਿਨ੍ਹਾਂ ਦਾ ਮਨ ਜਿਵੇਂ ਗੰਗਾ ਦਾ ਜਲ ਉਜਲ ਹੈ, ਇਸੇ ਪ੍ਰਕਾਰ ਜਿਨ੍ਹਾਂ ਦਾ ਮਨ ਸਤੋ ਗੁਣ ਦੇ ਸੁਭਾਅ ਕਰਕੇ ਨਿਰਮਲ ਉਜਲ ਹੋ ਗਿਆ ਹੈ,
ਜੈਸਾ ਗੰਗਾ ਨੀ,
ਜਿਸ ਪ੍ਰਕਾਰ ਗੰਗਾ ਜੀ ਦਾ ਨਿਰਮਲ ਉਜਲ ਜਲ ਹੈ,
ਪਾਛੈ ਲਾਗੂ ਹਰ ਫਿਰੈ,
ਮਨ ਸੁਧ ਜਿਨ੍ਹਾਂ ਦਾ ਹੋ ਗਿਆ ਸਾਧ ਸੰਗਤ ਜੀ, ਪਰਮੇਸ਼ਰ ਦੀ ਭਗਤੀ ਰੂਪ ਗੰਗਾ ਦੇ ਨੀਰ ਪ੍ਰੇਮ ਦੇ ਨਾਲ, ਉਹਨਾਂ ਦੇ ਪਿੱਛੇ ਹਰੀ ਅਕਾਲ ਪੁਰਖ ਤੁਰਿਆ ਫਿਰਦਾ ਹੈ ਪ੍ਰੇਮ ਦੇ ਵਿੱਚ, ਜਿਵੇਂ ਮਾਤਾ ਬੱਚੇ ਦੇ ਪ੍ਰੇਮ ਵਿੱਚ ਮਗਰ ਹੀ ਬਸਤਰ ਦੇ ਅੰਨ ਲਈ ਤੁਰੀ ਫਿਰਦੀ ਹੈ ਦੌੜੀ, ਇਉਂ ਮਹਾਰਾਜ ਸਾਹਿਬ ਉਹਨਾਂ ਪਿਆਰਿਆਂ ਭਗਤਾਂ ਦੇ ਪਿੱਛੇ ਲੱਗੇ ਹੋਏ ਪ੍ਰੇਮ ਦੇ ਵਿੱਚ ਮਸਤ ਹੋਏ ਤੁਰੇ ਫਿਰਦੇ ਹਨ।
ਕਹਿਤ ਕਬੀਰ ਕਬੀਰ
ਸਾਹਿਬ, ਕਬੀਰ ਜੀ ਕਹਿੰਦੇ ਕਬੀਰ ਕਬੀਰ ਕਹਿ ਕੇ, ਉਹ ਕਬੀਰ ਜੋ ਪਰਮੇਸ਼ਵਰ ਹੈ ਨਾ ਵੱਡਾ, ਇਉਂ ਬੱਚੇ ਦਾ ਨਾਂ ਲੈ ਕੇ ਜਿਵੇਂ ਮਾਤਾ ਚੇਤੇ ਕਰਦੀ ਹੈ, ਐ ਮਹਾਰਾਜ ਸਾਹਿਬ ਉਹਨਾਂ ਦੇ ਪਿੱਛੇ ਪ੍ਰੇਮ ਦੇ ਵਿੱਚ ਮਸਤ ਹੋਏ ਤੁਰੇ ਫਿਰਦੇ ਹਨ।
ਕਬੀਰ ਹਰਦੀ ਪੀਅਰੀ
ਸਾਹਿਬ, ਕਬੀਰ ਜੀ ਕਹਿੰਦੇ ਜਿਹੜੀ ਹਲਦੀ ਹੈ ਇਹ ਪੀਲੇ ਰੰਗ ਦੀ ਹੁੰਦੀ ਹੈ,
ਚੂਨਾ ਉਜਲ ਭਾ,
ਜਿਹੜਾ ਚੂਨਾ ਹੁੰਦਾ ਇਹਦਾ ਉਜਲ ਭਾ ਪ੍ਰਕਾਰ ਹੁੰਦਾ, ਉਜਲ ਰੰਗ ਹੁੰਦਾ ਹੈ।
ਰਾਮ ਸਨੇਹੀ ਤੋ ਮਿਲੇ,
ਰਾਮ ਪਿਆਰਾ ਤਾਂ ਮਿਲ ਸਕਦਾ ਹੈ,
ਦੋਨੋ ਵਰਨ ਗਵਾ,
ਜੇ ਦੋਵੇਂ ਰੰਗ ਗਵਾਏ ਜਾਣ ਜਿਸ ਵਕਤ, ਫਿਰ ਅਗਲੀ ਤੁਕ ਵੀ ਪੜ੍ਹਦੇ ਹੋ। ਹਾਂਜੀ,
ਕਬੀਰ ਹਰਦੀ ਪੀਰਤਨ ਹਰੈ,
ਕਬੀਰ ਜੀ ਕਹਿੰਦੇ ਹਲਦੀ ਦਾ ਤਾਂ ਪਲਤਣ ਪੁਣਾ ਚਲਿਆ ਜਾਵੇ,
ਚੂਨ ਚਿਹਨ ਨਾ ਰਹਾ,
ਉਹ ਤੇ ਚੂਨ ਜਿਹੜਾ ਚਿੱਟਾ ਹੈ ਚੂਨਾ, ਉਹਦਾ ਚਿੰਨ ਚਿੱਟਾ ਪੁਣਾ ਨਾ ਰਹਿ ਜਾਵੇ।
ਬਲਿਹਾਰੀ ਇਹ ਪ੍ਰੀਤ ਕਾ,
ਇਹ ਦੋਹਾਂ ਦੇ ਹਲਦੀ ਦੇ ਤੇ ਚਿੱਟੇ ਚੂਨੇ ਰਲਣੇ ਕਰਕੇ ਚੂ ਚੂਹਾ ਰੰਗ, ਸਰ ਸੰਗੇ ਜੀ ਮਜੀਠੀ ਰੰਗ ਨਿਕਲ ਆਉਂਦਾ ਵਿੱਚੋਂ। ਇਸੇ ਪ੍ਰਕਾਰ
ਕਬੀਰ ਹਰਦੀ ਪੀਅਰੀ,
ਇਵੇਂ ਸਾਹਿਬ ਕਬੀਰ ਜੀ ਕਹਿੰਦੇ ਹਨ ਹਲਦੀ ਦੀ ਨਿਆਈ, ਜੋ ਮਹਾਰਾਜ ਸਾਹਿਬ ਦੇ ਪ੍ਰੇਮੀ ਜਗਿਆਸੂ ਹਨ, ਉਹਨਾਂ ਦੇ ਅਲਪਗਤਾ ਪੁਣਾ ਕਰਕੇ ਪਿਲਤਨ ਪੁਣਾ ਹੈ, ਜਾਂ ਆਸ਼ਕੀ ਕਰਕੇ ਉਹਨਾਂ ਦੇ ਅੰਦਰੇ ਨਿਸ਼ਾਨੀਆਂ ਹਨ। ਭਾਈ ਨੰਦ ਲਾਲ ਜੀ ਨੇ ਕਿਹਾ ਹੈ, ਆ ਸਰਦੋ ਰੰਗ ਜਰਦੋ ਨੈਣ ਤਰ, ਸਵਾਸ ਠੰਡੇ ਆਉਣੇ, ਰੰਗ ਪੀਲਾ ਪੈ ਜਾਣਾ ਅਤੇ ਨੇਤਰ ਹਰ ਵਕਤ ਤਰ ਰਹਿਣੇ, ਕੰਮ ਖਾਣਾ ਕੰਮ ਬੋਲਣਾ ਤੇ ਸੌਣਾ ਹਰਾਮ ਹੋ ਜਾਣਾ, ਅਤੇ ਬੇਸਬਰ ਹੋਣਾ ਬੇਖਿਆਲ ਹੋਣਾ, ਇੰਤਜ਼ਾਰੀ ਬੇਕਰਾਰੀ, ਇੰਤਜ਼ਾਰ ਰਹਿਣੀ ਹਰ ਵਕਤ ਪਰਮੇਸ਼ੁਰ ਦੀ ਪ੍ਰਾਪਤੀ ਦੀ, ਤੇ ਬੇਕਰਾਰ ਰਹਿਣਾ ਬਿਨ ਮਿਲਵੇ ਨਾ ਹੀ ਸੰਤੋਖਾ, ਇਹ ਨਾਨਕ ਦਰਸ਼ਨ ਨਾਨਕ ਜੀਜੈ, ਇਹ ਦਸ ਨਿਸ਼ਾਨੀਆਂ ਆਸ਼ਕਾਂ ਦੀਆਂ ਹਨ। ਸੋ ਨਿਸ਼ਾਨੀਆਂ ਸਾਧ ਸੰਗਤ ਜੀ ਉਹਨਾਂ ਪਿਆਰਿਆਂ ਦੇ ਅੰਦਰ ਜਿਨ੍ਹਾਂ ਦੇ ਹੁੰਦੀਆਂ ਹਨ, ਅਲਪਗਤਾ ਕਰਕੇ ਪਰਮੇਸ਼ੁਰ ਦੀ ਸਖਿਆਤਾ ਤੋਂ ਬਿਨਾਂ ਪਿਲਕਣ ਪੁਣਾ ਉਹਨਾਂ ਦੇ ਅੰਦਰ ਹੈ, ਅਲਪਗਤਾ ਕਰਕੇ ਇਹ ਜਗਿਆਸੂ ਦੇ ਅੰਦਰ ਜੋ ਅਲਪਗਤਾ ਆਦਿਕ ਸੁਭਾਅ ਹੈ, ਅਵਿਦਿਆ ਦੇ ਪ੍ਰਤਾਪ ਕਰਕੇ ਇਸ ਪਲਤਣ ਪੁਣੇ ਨੂੰ ਅਲਪੱਗ ਪੁਣੇ ਨੂੰ ਹਰ ਦੇਵੇ।
ਚੂਨਾ ਉਜਲ ਭਾ,
ਅਤੇ ਚੂਨਾ ਜਿਹੜਾ ਹੈ ਇਹਦੇ ਅੰਦਰ ਪਲਤਣ ਪੁਣਾ ਅਲਪੱਗ ਪੁਣੇ ਦਾ ਹੈ ਜਗਿਆਸੂ ਦੇ ਅੰਦਰ, ਤੇ ਚੂਨਾ ਈਸ਼ਵਰ ਜੋ ਹੈ ਉਹ ਸਰਬੱਗ ਹੈ, ਸਤੋ ਗੁਣ ਦੀ ਪ੍ਰਧਾਨਤਾ ਕਰਕੇ ਚੇਤਨ ਦੀ ਮਾਇਆ ਦੇ ਅੰਦਰ ਜੋ ਚੇਤਨ ਦਾ ਪ੍ਰਤੀਬਿੰਬ ਸਤੋ ਗੁਣ ਦੀ ਪ੍ਰਧਾਨਤਾ ਚ ਪਿਆ, ਉਹ ਈਸ਼ਵਰ ਹੈ, ਸਰਬੱਗ ਹੈ, ਉਹ ਸਰਬੱਗਤਾ ਰੂਪ ਜਿਹੜਾ ਚਿੱਟਾ ਪੁਣਾ ਨਾ ਉਹਦੇ ਚ ਇਹ ਉਸਦੇ ਅੰਦਰ ਚੂਨੇ ਪੁਣੇ ਦਾ ਭਾਵ ਪ੍ਰਕਾਰ ਹੈ, ਚਿਟਿਆਈ ਦਾ ਉਜਲਤਾਈ, ਨਿਤ ਗਿਆਨ, ਨਿਤ ਤਿਰਪਤ, ਨਿਤ ਮੁਕਤ, ਧਰਮ ਸਜਸ ਵੈਰਾਗ ਪੁਣੇ, ਸਵਰਗ ਸਰੇਵ ਗਿਆਨ, ਜੇ ਖੱਟ ਭੰਗਾ ਸੁਪੰਨ ਜੋ ਤਾਂ ਕਹਿਤ ਭਗਵਾਨ, ਇਹ ਸਰਵਗਤਾ ਆਦਿਕ ਜਿਹੜੇ ਗੁਣ ਹੈ ਨਾ ਖੱਟ ਗੁਣ, ਇਹ ਈਸ਼ਵਰ ਦੇ ਅੰਦਰ ਚੂਨਾ ਪੁਣਾ ਚਿੱਟਾ ਪੁਣਾ ਹੈ, ਤੇ ਜੀਵ ਦੇ ਅੰਦਰ ਖੱਟ ਵਿਕਾਰ ਹੈ ਜਿਹੜੇ, ਜੰਮਣਾ ਤੇ ਮਰਨਾ ਸਰੀਰ ਦਾ ਧਰਮ ਹੈ, ਹਰਖ ਸੋਗ ਮਨ ਦਾ ਧਰਮ ਹੈ, ਭੁੱਖ ਤੇ ਪ੍ਰਾਣਾ ਦਾ ਧਰਮ ਹੈ, ਇਹ ਖੱਟ ਪੁਕਾਰਾਂ ਸਾਹਿਬ ਜਿਹੜਾ ਅਲਪਗਤਾ ਹੈ ਇਹਦੇ ਅੰਦਰ, ਇਹ ਪਿਲਤਨ ਪੁਣਾ ਹੈ।
ਰਾਮ ਸੁਨੇਹੀ ਤੋ ਮਿਲੇ,
ਰਾਮ ਜੋ ਪਿਆਰਾ ਹੈ ਉਹ ਤਾਂ ਮਿਲ ਸਕਦਾ, ਸਾਹਿਬ ਕਬੀਰ ਜੀ ਕਹਿੰਦੇ ਹਨ,
ਦੋਨੋ ਵਰਨ ਗਵਾ,
ਦੋਵੇਂ ਵਰਨ ਜਿਹੜਾ ਈਸ਼ਵਰ ਦੇ ਅੰਦਰ ਸਾਧ ਸੰਗਤ ਜੀ ਸਰਬੱਗਤਾ ਵਾਲਾ ਰੰਗ ਹੈ, ਅਤੇ ਜੀਵ ਦੇ ਅੰਦਰ ਅਲਪਗਤਾ ਵਾਲਾ ਰੰਗ ਹੈ, ਗੁਣ ਹੈ, ਇਹ ਦੋਵੇਂ ਗੁਆ ਦਈਏ, ਅਲਪਗਤਾ ਹੀ ਜੀਵ ਦੀ ਛੱਡ ਦਈਏ, ਖੱਟ ਵਿਕਾਰ ਜੀਵ ਦੇ ਛੱਡ ਦਈਏ ਬਾਚ ਅਰਥ ਵਿੱਚ, ਤੇ ਈਸ਼ਵਰ ਦੇ ਜਿਹੜੇ ਹਨ ਮਾਇਆ ਦੀ ਉਪਾਧੀ ਕਰਕੇ ਜੋ ਖੱਟ ਗੁਣ ਹਨ ਉਸਦੇ ਅੰਦਰ ਧਰਮ ਸੁਜਸ ਵੈਰਾਗਪੁਰ, ਇਹ ਸਵਰਗ ਸਰੇਵ ਗਿਆਨ, ਇਹ ਖੱਟ ਭਗਾ ਜਾਂ ਜਗਤ ਦੀ ਪਾਲਣਾ ਕਰਨੀ, ਜਗਤ ਦੀ ਉਤਪਤੀ ਕਰਨੀ ਅਤੇ ਜਗਤ ਨੂੰ ਲੈ ਕਰਨਾ, ਤੇ ਫਿਰ ਅੰਤਰਜਾਮਤਾ ਜੀਆਂ ਦੇ ਕਰਮਾਂ ਅਨੁਸਾਰ ਫਲ ਦੇਣਾ, ਤੇ ਜੀਆਂ ਦੀ ਜੂਨਾਂ ਦੀ ਤਬਦੀਲੀ ਗਤਾ ਗਤੀ, ਇਹ ਛੇ ਗੁਣ ਜਿਹੜੇ ਈਸ਼ਵਰ ਦੇ ਹੈ, ਇਹ ਚੂਨਾ ਉਜਲ ਭਾ ਇਹ ਪ੍ਰਕਾਰ ਹੈ,
ਰਾਮ ਸਨੇਹੀ ਤਾਂ ਮਿਲੇ,
ਇਹ ਰਾਮ ਪਿਆਰਾ ਤਾਂ ਮਿਲ ਸਕਦਾ ਹੈ ਜੋ ਸਰਵਕਾ ਆਤਮਾ ਰੂਪ ਹੈ,
ਦੋਨੋ ਵਰਨ ਗਵਾ
ਈਸ਼ਵਰ ਦੇ ਸਰਬੱਗਤਾ ਆਦਿਕ ਜਿਹੜੇ ਗੁਣ ਹੈ ਖੱਟ ਗੁਣੇ ਗਵਾ ਦੇਈਏ ਮੇਟ ਦੇਈਏ, ਅਤੇ ਜੀਵ ਦੇ ਅਲਪੱਗਤਾ ਆਦਿਕ ਜਿਹੜੇ ਗੁਣ ਹੈ ਇਹ ਸਵਾਦ ਛੱਡ ਦੇਈਏ। ਆਤਮਾ ਜਿਹੜਾ ਹੈ ਸਾਰਿਆਂ ਦਾ ਇੱਕੋ ਹੀ ਹੈ, ਸੱਚੇ ਆਨੰਦ ਰੂਪ ਇੱਕੋ ਹੀ ਹੈ, ਜੀਵ ਦੇ ਅੰਦਰ ਵੀ ਤੇ ਈਸ਼ਵਰ ਦੇ ਅੰਦਰ ਵੀ। ਸਰਬੱਗਤਾ ਆਦਿਕ ਜਿਹੜੇ ਗੁਣ ਹੈ ਈਸ਼ਵਰ ਦੇ ਅੰਦਰ ਮਾਇਆ ਦੀ ਉਪਾਧੀ ਕਰਕੇ ਹੈ, ਅਲਪੱਗਤਾ ਆਦਿਕ ਜਿਹੜੇ ਸੁਭਾਅ ਹੈ ਜੀਵ ਦੇ ਅੰਦਰ ਇਹ ਅਵਿਦਿਆ ਦੀ ਉਪਾਧੀ ਕਰਕੇ ਹੈ। ਇਹ ਦੋਨਾਂ ਰੰਗਾਂ ਨੂੰ ਗਵਾਈਏ ਤਾਂ ਰਾਮ ਪਿਆਰੇ ਨਾਲ ਮਿਲਿਆ ਜਾਂਦਾ। ਇਸੇ ਪ੍ਰਕਾਰ ਕੋਈ ਗੁਰੂ ਉੱਚੀ ਕੁਲ ਵਾਲੇ ਦੀ ਉਹਦੀ ਕੁਲ ਪੁਣਾ ਗਵਾਈਏ, ਤੇ ਸਿੱਖ ਦਾ ਨੀਵੇਂ ਪੁਣੇ ਵਾਲਾ ਜਾਤ ਦਾ ਮਾਨ ਗਵਾਈਏ। ਗੁਰੂ ਦੇ ਅੰਦਰ ਇਹ ਹੰਕਾਰ ਨਾ, ਮੈਂ ਬੜੇ ਉੱਚੇ ਵਰਨ ਵਾਲਾ, ਮੈਂ ਬ੍ਰਾਹਮਣ ਹਾਂ ਤੇ ਮੈਂ ਛਤਰੀ ਹਾਂ, ਮੈਂ ਸੰਨਿਆਸੀ ਹਾਂ, ਅਤੇ ਇਹ ਗਵਾ ਦੇਈਏ। ਤੇ ਸਿੱਖ ਦੇ ਅੰਦਰ ਭਗਤਾ ਵਾਲੇ ਸੁਭਾਅ ਜਿਹੜੇ ਹੈ, ਮੈਂ ਨੀਵੀਂ ਜਾਤ ਵਾਲਾ ਹਾਂ, ਇਹ ਰੰਗ ਗਵਾ ਦਈਏ। ਫਿਰ ਗੁਰੂ ਤੇ ਸਿੱਖ ਦੀ, ਗੁਰੂ ਸਿੱਖ, ਸਿੱਖ ਗੁਰੂ ਹੈ, ਇੱਕੋ ਗੁਰੂ ਉਪਦੇਸ਼ ਚਲਾਏ ਤਾਂ ਏਕਤਾ ਹੁੰਦੀ ਹੈ, ਐਵੇਂ ਨਹੀਂ ਹੋ ਸਕਦੀ।
ਕਬੀਰ ਹਰ ਦੀ ਕੀਰਤਨ ਹਰੈ,
ਸਾਹਿਬ ਕਬੀਰ ਜੀ ਉਸੇ ਦਾ ਵਖਿਆਨ ਕਰਦੇ ਹਨ। ਹਲਦੀ ਪੁਣਾ ਜਿਹੜੀ ਜਗਿਆਸੂ ਚ ਉਹਦੇ ਪਲੱਤਨ ਪੁਣਾ ਜਿਹੜਾ ਹੈ ਅਲਪੱਗਤਾ ਦਾ, ਇਸ ਨੂੰ ਹਰ ਦੇਵੇ ਮੇਟ ਦੇਵੇ।
ਚੂਨ ਚਿਹਨ ਨਾ ਰਹਾ,
ਅਤੇ ਚੂਨ ਚੂਨੇ ਦੀ ਨਿਆਈ ਜੋ ਈਸ਼ਵਰ ਸਰਵੱਗ ਹੈ ਉਹਦੇ ਅੰਦਰ ਸਰਵੱਗਤਾ ਆਦਿ ਚਿੰਨ ਨਾ ਰੱਖੀਏ, ਮਾਇਆ ਦੀ ਉਪਾਧੀ ਕਰਕੇ ਭਾਸ਼ ਰਿਹਾ ਹੈ।
ਬਲਿਹਾਰੀ ਇਹ ਪ੍ਰੀਤ ਕਉ,
ਬਲਿਹਾਰ ਜਾਈਏ ਇਹ ਜੀ ਪ੍ਰੀਤੀ ਤੋਂ,
ਇਹ ਜਾਤ ਵਰਨ ਕੁਲ ਜਾ,
ਜਿੱਥੇ ਜਾਤੀ ਦਾ ਮਾਨ ਤੇ ਵਰਨਾ ਦਾ ਮਾਨ ਕੁਲ ਦਾ ਮਾਨ, ਜਿਸ ਮੂਹੀ ਚੋਂ ਕੋਈ ਪੈਦਾ ਹੋਇਆ ਹੁੰਦਾ ਇਹ ਸਭ ਕੁਝ ਚਲਿਆ ਜਾਂਦਾ ਹੈ। ਇਹ ਜੀਵ ਦੀ ਜਾਤੀ ਦਾ ਮਾਨ, ਵਰਨ ਆਦਿਕਾਂ ਦਾ, ਰੰਗ ਆਦਿਕਾਂ ਦਾ, ਈਸ਼ਵਰ ਦੀ ਸਰਵੱਗਤਾ ਆਦਿਕਾਂ ਦਾ ਜਿਹੜਾ ਸੁਭਾਅ ਹੈ ਇਹ ਕੁੱਲ ਸਾਰਿਆਂ ਚਲਿਆ ਜਾਂਦਾ, ਏਕਤਾ ਹੋ ਜਾਂਦੀ ਜੀਵ ਇਸ ਦੀ। ਇਹੋ ਜਿਹਾ ਪਿਆਰ ਹੋਣਾ ਚਾਹੀਦਾ, ਕੁਰਬਾਨ ਜਾਈਏ ਅਸੀਂ ਜੀ ਵਾਹਿਗੁਰੂ ਦੀ ਪ੍ਰੀਤੀ ਤੋਂ।
ਕਬੀਰ ਮੁਕਤ ਦੁਆਰਾ ਸੰਕਰਾ,
ਕਿਸੇ ਨੇ ਕਿਹਾ ਕਬੀਰ ਸਾਹਿਬ ਮੁਕਤ ਹੋਏ ਜਿਹੜੇ ਪੁਰਖ ਹੈ ਉਹ ਦਰਵਾਜ਼ਾ ਕਿਹਾ ਜਾਏ, ਉਸ ਦਰਵਾਜੇ ਚ ਲੰਘਣ ਵਾਸਤੇ ਤਾਂ ਕਹਿੰਦੇ ਹਨ।
ਕਬੀਰ ਮੁਕਤ ਦੁਆਰਾ ਸੰਕੜਾ,
ਸਾਹਿਬ ਕਬੀਰ ਜੀ ਕਹਿੰਦੇ ਜਿਹੜਾ ਮੁਕਤੀ ਦਾ ਦੁਆਰਾ ਭਾਈ, ਸੰਕੜਾ ਬਹੁਤ ਭੀੜਾ ਹੈ, ਬਹੁਤ ਤੰਗ ਹੈ।
ਰਾਈ ਦਸੇ ਭਾਈ,
ਰਾਈ ਦਾ ਦਾਣਾ ਬਹੁਤ ਛੋਟਾ ਹੁੰਦਾ, ਉਹਦਾ ਦਸਵੇਂ ਭਾਈ ਦਸਵਾਂ ਹਿੱਸਾ ਬਣਾ ਲਓ, ਦਸਵੇਂ ਹਿੱਸੇ ਜਿੰਨਾ ਮੁਕਤੀ ਦਾ ਦੁਆਰਾ ਹੈ ਛੋਟਾ, ਤੰਗ ਤੋਂ ਤੰਗ।
ਮਨ ਤਾਂ ਮੈਗਲ ਹੋਈ ਰਹੇ,
ਮਨ ਜਿਹੜਾ ਹਾਥੀ ਨਿਆਈ ਸਥੂਲ, ਹਉਮੈ ਮਨ ਸਥੂਲ ਹੈ ਕਿਉਂ ਕਰ ਵਿਚਦੇ ਜਾਏ, ਹਉਮੈ ਕਰਕੇ ਮਨ ਸਥੂਲ ਹਾਥੀ ਦੀ ਨਿਆਈ ਹੋ ਰਿਹਾ, ਦੇਹ ਮਾਨ ਕਰਕੇ।
ਨਿਕਸੋ ਕਿਉਂ ਕਹਿ ਜਾ,
ਦੱਸੋ ਰਾਈ ਦੇ ਦਸਵੇਂ ਹਿੱਸੇ ਥਾਣੀ ਇਹ ਹਾਥੀ ਵਰਗੇ ਮਨ ਤੋਂ ਕਿਵੇਂ ਨਿਕਲਿਆ ਜਾਵੇ, ਕਿਵੇਂ ਮੁਕਤ ਪਦ ਨੂੰ ਪ੍ਰਾਪਤ ਹੋ ਸਕਦਾ ਹੈ।
ਕਬੀਰ ਐਸਾ ਸਤਿਗੁਰ ਜੇ ਮਿਲੇ,
ਇਸ ਦੀ ਵਾਰ ਤੀਜੇ ਪਾਤਸ਼ਾਹ ਨੂੰ ਰਾਮਕਲੀ ਦੀ ਵਾਰ ਚ ਆਉਂਦਾ, ਪੁੱਛਿਆ ਸਿੱਖਾਂ ਨੇ ਕਿ ਹੇ ਸਤਿਗੁਰੂ, ਨਾਨਕ ਮੁਕਤ ਦੁਆਰਾ ਅਤ ਨਾਨਾ ਨੀਕਾ, ਨਾਨਾ ਬਿਹਾਗੜੇ ਦੀ ਵਾਰ ਚ ਆਉਂਦਾ, ਨਾਨਾ ਹੋਏ ਸੋ ਜਾਏ, ਤੇ ਕਿਸ ਪ੍ਰਕਾਰ ਮਹਾਰਾਜ ਜਾਇਆ ਜਾ ਸਕਦਾ। ਤਾਂ ਮਹਾਰਾਜ ਕਹਿੰਦੇ ਜਿਹੜਾ ਛੋਟਾ ਬਣੇ ਉਹ ਲੰਘ ਸਕਦਾ, ਫਿਰ ਮੋਟਾਪਣਾ ਇਹਦੀ ਕੀ ਹੈ, ਹਉਮੈ ਮਨ ਸਥੂਲ ਹੈ, ਹਉਮੈ ਜਿਹੜੀ ਦੇਹ ਚ ਹੈ, ਮਨ ਚ ਮੋਟਾਪਣਾ ਹਾਥੀ ਪੁਣਾ ਵਾਲਾ ਹੈ ਸੁਭਾਅ, ਇਸ ਹਉਮੈ ਨੂੰ ਗਵਾਉਣਾ ਹੈ, ਜੇ ਵਿੱਚੋਂ ਹਉਮੈ ਜਾਏ ਤਾਂ ਕਿਹੀ ਗਣਤ ਗਣੀ, ਇਸ ਪ੍ਰਕਾਰ ਫਰਮਾਉਂਦੇ ਹਨ।
ਨਿਕਸੋ ਕਿਉਂ ਕਹਿ ਜਾਏ, ਕਬੀਰ ਐਸਾ ਸਤਿਗੁਰ ਜੇ,
ਇਹ ਜੇ ਸਤਿਗੁਰੂ ਕੋਲ ਬ੍ਰਹਮ ਸਰੋਤਰੀ ਬ੍ਰਹਮ ਨੇਸ਼ਟੀ, ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹਿਤਾਰ ਹੈ, ਆਪ ਮੁਕਤ ਮੁਕਤ ਕਰੇ ਸੰਸਾਰ, ਇਹੋ ਜੇ ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਗੁਰੂ ਕਲਗੀ ਧਰ ਸੱਚੇ ਪਾਤਸ਼ਾਹ ਦੀ ਜੇ ਪ੍ਰਾਪਤੀ ਹੋ ਜਾਵੇ,
ਉੱਠਾ ਕਰੇ
ਜੋ ਪਰਮੇਸ਼ਰ ਦਾ ਰੂਪ ਸਤਿਗੁਰੂ ਹੈ, ਆਪਣੀ ਅੰਤਰਯਾਮਤਾ ਨਾਲ ਸਿੱਖਾਂ ਦੇ ਵਿਕਾਰਾਂ ਨੂੰ ਵੇਖ ਕੇ ਹਰ ਦਿੰਦੇ ਹੈ, ਆਪਣੀ ਨਜ਼ਰ ਨਾਲ ਸਾਰੇ ਪੁੰਨ ਪੈਦਾ ਕਰ ਦਿੰਦੇ ਹੈ, ਆਪਣੀ ਕਿਰਪਾ ਦ੍ਰਿਸ਼ਟੀ ਨਾਲ ਸਾਰੇ ਪਾਪ ਮੇੜ ਦਿੰਦੇ ਹੈ, ਆਪਦੇ ਚਰਨਾਂ ਦੇ ਧਿਆਨ ਨਾਲ ਸਿੱਖਾਂ ਦੇ ਜਨਮਾਂ ਜਨਮਾਂ ਦੇ ਕਰਮ ਮੇੜ ਦਿੰਦੇ ਹਨ, ਆਪਣੇ ਪਿਆਰ ਨੂੰ ਵੇਖ ਕੇ ਮਾਰਿਆ ਉਹਨਾਂ ਦੇ ਔਗਣ ਨੀ ਚੇਤੇ ਕਰਦੇ, ਸਾਰੇ ਔਗਣਾਂ ਨੂੰ ਵੇਖ ਕੇ ਗੁਣ ਅੰਦਰ ਪ੍ਰਗਟ ਕਰ ਦਿੰਦੇ ਹਨ।
ਤੁਠਾ ਕਰੇ ਪਸਾਉ,
ਤੁਠਾ ਪ੍ਰਸੰਨ ਹੋ ਕੇ ਸਤਿਗੁਰੂ ਅੰਮ੍ਰਿਤ ਨਾਮ ਦੀ ਪਸਾਉ ਦਾਤ ਦੇਣਾ ਕਰੇ, ਪਸਾਬ ਪਸੀਜ ਕਰਕੇ ਬਖਸ਼ਿਸ਼ ਕਰੇ, ਬ੍ਰਹਮ ਵਿਦਿਆ ਦੀ ਦਾਤ ਦੇ ਦੇਵੇ।
ਮੁਕਤ ਦੁਆਰਾ ਮੋਕਲਾ,
ਫੇਰ ਸਾਧ ਸੰਗਤ ਜੀ ਮੁਕਤੀ ਦਾ ਦੁਆਰਾ ਜਿਹੜਾ ਗਿਆਨ ਹੈ ਇਹ ਮੋਕਲਾ ਖੁੱਲਾ ਹੀ ਹੈ।
ਸਹਿਜੇ ਆਵੋ ਜਾ,
ਇਹਦੇ ਵਿੱਚ ਆਉਣਾ ਜਾਣਾ ਦੁਆਬੇ ਦੀ ਬੋਲੀ ਕਹਿੰਦੇ ਸਹਿਜ ਹੀ ਕਰਦੇ ਹੈ, ਉਹਦਾ ਸੁਤੇ ਸਿੱਧੀ ਆਉਣਾ ਜਾਣਾ ਹੁੰਦਾ, ਹੁਣ ਜਨਮ ਧਾਰ ਕੇ ਆਵਣ ਜਾਣ ਰਹੇ ਪਾਏ ਬਿਸਰਾਮ, ਉਹਨਾਂ ਆਉਣਾ ਜਾਣਾ ਕਿੱਥੇ ਹੈ, ਸੁਤੇ ਹੀ ਆਉਣਾ ਜਾਣਾ ਉਹਨਾਂ ਦਾ ਹੋ ਜਾਂਦਾ ਹੈ। ਅਸਥੂਲਤਾ ਹੀ ਮਨ ਦੀ ਜਦੋਂ ਚਲੀ ਜਾਂਦੀ ਮੋਟਾ ਪੁਣਾ, ਫਿਰ ਮੁਗ ਦੁਆਰਾ ਮੋਕਲਾ ਸਿੱਧੇ ਆਵੋ ਜਾਓ ਹੈ।
ਕਬੀਰ ਨਾ ਮੋਹੇ ਸ਼ਾਨ ਨਾ ਛਾਪਰੀ,
ਸਾਧ ਸੰਗਤ ਜੀ ਕਿਸੇ ਨੇ ਕਬੀਰ ਸਾਹਿਬ ਜੀ ਦੇ ਤਾਈ ਕਿਹਾ ਕਿ ਕਬੀਰ ਤੇਰਾ ਕਿਸ ਪ੍ਰਕਾਰ ਦਾ ਸੁਭਾਅ ਹੈ, ਤਾਂ ਕਹਿਣ ਲੱਗੇ ਕਬੀਰ ਜੀ
ਕਬੀਰ ਨਾ ਮੋਹੇ ਸ਼ਾਨ ਨਾ ਛਾਪਰੀ,
ਭਾਈ ਕਹਿੰਦੇ ਨਾ ਤਾਂ ਮੇਰੇ ਕੋਲ ਛਾਨ ਹੈ ਚੰਗੀ ਜਿਵੇਂ ਬੰਨੀ ਹੁੰਦੀ ਹੈ, ਇਸ ਪ੍ਰਕਾਰ ਦੀ ਨਾ ਕੋਈ ਛਪਰੀ ਛੋਟੀ ਜੀ ਕੋਈ ਹੈ, ਨਾ ਛੰਨ ਵੱਡੀ ਹੈ ਮੇਰੇ ਕੋਲੇ,
ਨਾ ਮੋਹੇ ਘਰ ਨਹੀਂ ਗਾ,
ਨਾ ਭਾਈ ਮੇਰਾ ਕੋਈ ਘਰ ਹੈ, ਨਾ ਕੋਈ ਮੇਰਾ ਨਗਰ ਹੈ ਗਾਂ ਹੈ ਪਿੰਡ ਹੈ।
ਮਤ ਹਰ ਪੁੱਛੇ ਕੌਣ ਹੈ,
ਮਤਾ ਹਰੀ ਕਿਤੇ ਪੁੱਛ ਹੀ ਲਵੇ ਵੀ ਕੌਣ ਹੈ ਤੂੰ,
ਮੇਰੇ ਜਾਤ ਨਾ ਨਾ,
ਮੇਰੇ ਦਾ ਨਾ ਕੋਈ ਜਾਤ ਹੈ ਨਾ ਮੇਰਾ ਕੋਈ ਨਾਮ ਹੈ, ਮਹਾਰਾਜ ਦਾ ਹੀ ਨਾਮ ਹੈ, ਇਸ ਪ੍ਰਕਾਰ ਪ੍ਰੇਮ ਦੇ ਨਾਲ ਕਹਿੰਦੇ ਹੈ, ਨਾ ਮੇਰੇ ਕੋਲੇ ਤ੍ਰਿਸ਼ਨਾ ਦੀ ਛੰਨ ਬੱਝੀ ਹੋਈ ਹੈ ਤੇ ਨਾ ਮੇਰੇ ਕੋਲੇ ਆਸਾ ਰੂਪੀ ਛਪਰੀ ਬੰਨੀ ਹੋਈ ਹੈ,
ਨਾ ਮੋਹੇ ਘਰ ਨਹੀਂ ਗਾ,
ਅਤੇ ਨਾ ਮੇਰੇ ਘਰ ਕੋਈ ਅੰਤਾ ਕਰਨ ਦਾ ਮਾਨ ਹੈ, ਨਾ ਮੈਨੂੰ ਦੇਹ ਇੰਦਰੀਆਂ ਸਮੇਤ ਨਗਰ ਬਣਿਆ ਹੋਇਆ ਦੇਹ ਦਾ ਅਧਿਆਸ ਹੈ ਕਿਸੇ ਪ੍ਰਕਾਰ ਦਾ,
ਮਤ ਹਰ ਪੁੱਛੇ ਕੌਣ,
ਮਤ ਹਰੀ ਕਿਤੇ ਪੁੱਛ ਹੀ ਲਵੇ ਪ੍ਰੇਮ ਚ ਮਸਤ ਹੋ ਕੇ ਸਾਡੇ ਤਾਈ,
ਮੇਰੇ ਜਾਤ ਨਾ,
ਮੇਰੀ ਕੋਈ ਜਾਤੀ ਮਾਨ ਨਹੀਂ ਹੈ ਕੋਈ, ਨਾ ਮੇਰਾ ਨਾਮ ਹੈ, ਸਭ ਮਹਾਰਾਜ ਦਾ ਹੀ ਹੈ ਸਭ ਕੁਛ, ਇਸ ਪ੍ਰਕਾਰ ਪਿਆਰ ਦੇ ਨਾਲ ਕਹਿੰਦੇ ਹਨ। ਹੋਰ ਨਿਮਰਤਾ ਨਾਲ ਕਹਿੰਦੇ ਪੜ੍ਹੋ ਇਸ ਸਲੋਕ ਨੂੰ,
ਕਬੀਰ ਨਾ ਮੋਹੇ ਸ਼ਾਨ ਨਾ ਛਾਪਰੀ,
ਕਬੀਰ ਸਾਹਿਬ ਜੀ ਕਹਿੰਦੇ ਨਾ ਮੇਰੇ ਕੋਲੇ ਭਗਤੀ ਰੂਪ ਛੰਨ ਬੰਨੀ ਹੋਈ ਹੈ ਤੇ ਨਾ ਸ਼ਾਂਤੀ ਰੂਪ ਮੇਰੇ ਕੋਲੇ ਛਪਰੀ ਹੈ,
ਨਾ ਮੋਹੇ ਘਰ ਨਹੀਂ ਗਾ,
ਨਾ ਮੈਨੂੰ ਸਰੂਪ ਰੂਪੀ ਘਰ ਦੀ ਪ੍ਰਾਪਤੀ ਹੋਈ ਹੈ, ਨਾ ਮੈਨੂੰ ਸਤਸੰਗਤ ਰੂਪੀ ਨਗਰ ਪ੍ਰਾਪਤ ਹੋਇਆ।
ਮਤ ਹਰ ਪੁੱਛੇ ਕੌਣ ਹੈ,
ਮਤਾ ਹਰੀ ਪੁੱਛ ਲਵੇ ਤੂੰ ਕੌਣ ਹੈ,
ਮੇਰੇ ਜਾਤ ਨਾ ਨਾ,
ਮੇਰੇ ਮਹਾਰਾਜ ਜਾਤੀ ਤੇ ਨਾਂ ਤਾਂ ਹੈ ਨੀ, ਇਹ ਸਿੱਖ ਦੇ ਤਾਂ ਸਿੱਖ ਗੁਰਾਂ ਦੇ ਤਾਂ ਹੀ ਪੁੱਛਦਾ, ਮਤ ਹਰ ਪੁੱਛੇ ਕੌਣ ਹੈ, ਹੇ ਸਤਿਗੁਰੂ ਹਰੀ ਦੀ ਮਤ ਪੁੱਛਦੇ ਹੋਏ ਸਤਿਗੁਰੂ ਪੁੱਛਦੇ ਹੋਏ ਸਿੱਖਾ ਤੇਰਾ ਕੌਣ ਹੈ ਤੂੰ,
ਮੇਰੇ ਜਾਤ ਨਾ ਨਾ,
ਤਾਂ ਮਹਾਰਾਜ ਕਹੇ ਕਿ ਮਹਾਰਾਜ ਮੇਰੇ ਨਾ ਜਾਤੀ ਦਾ ਮਾਨ ਹੈ ਨਾ ਮੈਨੂੰ ਨਾਮ ਰੂਪ ਦਾ ਮਾਨ ਹੈ, ਮੈਂ ਨਾਮ ਤੇ ਜਾਤੀ ਦੇ ਮਾਨ ਤੋਂ ਰਹਿਤ ਹਾਂ, ਮੇਰੇ ਸਰੂਪ ਨੂੰ ਅੰਤਰਯਾਮੀ ਕਹਿੰਦੇ ਆ, ਜੇ ਪੁੱਛੇ ਗੁਰਾਂ ਦੇ ਪਾਸੋਂ ਹਰੀ ਦੀ ਮਤ ਕਿ ਮੇਰਾ ਜੀ ਕੌਣ ਸਰੂਪ ਹੈ, ਤਾਂ ਕਹਿੰਦੇ ਨੇ ਮੇਰ ਨੀ ਤੇਰੇ ਵਿੱਚ, ਨਾ ਜਾਤੀ ਪੁਣਾ ਹੈ ਨਾ ਨਾਮ ਦੀ, ਨਾਮ ਰੂਪ ਦੀ ਮੇਰ ਤੋਂ ਤੂੰ ਰਹਿਤ ਹੈ, ਤੇਰਾ ਸਰੂਪ ਰੂਪ ਨਾ ਰੇਖ ਨਾ ਰੰਗ ਕੋ ਤ੍ਰੈ ਗੁਣ ਤੇ ਪ੍ਰਭਿੰਨ, ਕਿਸੇ ਵਜਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ,
ਕਬੀਰ ਮੋਹੇ ਮਰਨੇ ਕਾ ਚਾਉ ਹੈ,
ਕਬੀਰ ਸਾਹਿਬ ਜੀ ਕਹਿੰਦੇ ਹਨ ਲੋਕ ਮਰਦੇ ਹੋਏ ਵੇਖ ਕੇ ਕਹਿੰਦੇ ਨੇ ਭਾਈ ਸਾਨੂੰ ਮਰਨ ਦਾ ਚਾਉ ਹੈ,
ਮਰੋ ਤਾਂ ਹਰ ਕੈ ਦੁਆਰ,
ਜੇ ਮਰੀਏ ਤਾਂ ਹਰੀ ਦੇ ਦਰਵਾਜੇ ਵਿੱਚ, ਸਾਧ ਸੰਗਤ ਰੂਪੀ ਦਰਵਾਜੇ ਸਾਡਾ ਸੀ ਛੁੱਟੇ,
ਮਤ ਹਰ ਪੁੱਛੇ ਕੌਣ,
ਮਤ ਹਰੀ ਕਰਤਾਰ ਕਿਤੇ ਪੁੱਛ ਹੀ ਲਵੇ ਵੀ ਇਹ ਕੌਣ ਹੈ ਮਰਿਆ ਹੋਇਆ ਪਿਆ,
ਬੜਾ ਹਮਾਰਾ
ਸਾਡੇ ਬਾੜ ਚ ਪਿਆ, ਉਹ ਦਇਆ ਕਰਕੇ ਸਾਡੀ ਮੁਕਤੀ ਕਰ ਦੇਵੇ, ਨਿਹਾਲ ਹੀ ਕਰ ਦੇਵੇ, ਜੇ ਸਤਸੰਗਤ ਚ ਸਾਡੇ ਪ੍ਰਾਣ ਛੁੱਟ ਜਾਣ ਤਾਂ ਹਰੀ ਨੂੰ ਲਾਜ ਹੀ ਪੈ ਜੇ ਵੀ ਮੇਰੇ ਬੂਹੇ ਅੱਗੇ ਪਿਆ, ਸਾਡੇ ਦਰਵਾਜੇ ਅੱਗੇ ਪਿਆ, ਇਹਨੂੰ ਮੁਕਤੀ ਕਰ ਦੇਈਏ, ਇਸੇ ਪ੍ਰਕਾਰ ਮਹਾਰਾਜ ਆਪਦੇ ਜਾਣ ਕੇ ਇਲਾਜ ਕਦੇ ਤਾਂ ਕਰੇਗਾ ਨਾ, ਜਿਵੇਂ ਭਾਈ ਗੁਰਦਾਸ ਸਾਹਿਬ ਨੇ ਕਿਹਾ ਜੁੱਤਾ ਪੁਰਖ ਦਾ ਬਾਹਰ ਪਿਆ ਰਹਿੰਦਾ ਹੈ, ਜਦੋਂ ਕਦੋਂ ਉੱਠਦਾ ਫਿਰ ਪੈਰਾਂ ਨੂੰ ਸੰਭਾਲ ਹੀ ਲੈਂਦਾ, ਕਿਉਂ ਮਹਾਰਾਜ ਦੇ ਚਰਨਾਂ ਦੇ ਜੋੜੇ ਦੀ ਨਿਆਈ ਜੇ ਬਣ ਰਹੀਏ, ਕਦੇ ਸਾਡੀ ਸਾਂਭ ਕਰੇਗਾ ਹੀ ਉਹ ਪਰਮੇਸ਼ਵਰ, ਸਾਨੂੰ ਆਪਦਾ ਬਣਾ ਹੀ ਲਵੇਗਾ, ਇਸੇ ਪ੍ਰਕਾਰ ਨਿਮਰਤਾ ਨਾਲ ਕਿਹਾ। ਇਵੇਂ ਕਹਿੰਦੇ ਹਨ ਫੇਰ,
ਕਬੀਰ ਮੋਹੇ ਮਰਨੇ ਕਾ ਚਾਉ,
ਸਹਿਬ ਕਬੀਰ ਜੀ ਕਹਿੰਦੇ ਮੇਰੇ ਤਾਂ ਹੀ ਜੀਵਤ ਭਾਵ ਤੋਂ ਮਰਨ ਦਾ ਬੜਾ ਹੀ ਚਾਉ ਹੈ,
ਮਰੋ ਤਾਂ ਹਰ ਕੈ ਦੁਆਰ,
ਜੇ ਮਰਾਂ ਤਾਂ ਹਰੀ ਦੇ ਦੁਆਰ, ਗਿਆਨ ਵਿੱਚ ਸਥਿਤ ਹੋ ਕੇ ਮੈਂ ਮਰਾਂ ਸਤਸੰਗਤ ਰੂਪੀ ਹਰੀ ਦੇ ਬੂਹੇ ਵਿੱਚ,
ਮਤ ਹਰ ਪੁੱਛੇ ਕੌਣ,
ਅਧਿਕਾਰ ਹੀ ਪੁੱਛਦਾ ਮਤ ਗੁਰਾਂ ਦੇ ਪਾਸੋਂ, ਹੇ ਸਤਿਗੁਰੂ ਮੈਂ ਕੌਣ ਹਾਂ,
ਬੜਾ ਹਮਾਰਾ ਬਾਪ,
ਕਹਿੰਦੇ ਹਮਾਰਾ ਹਮ ਤਮਾਮ ਹੰਗਤਾ ਮਾਇਆ ਮਮਤਾ ਆਦਿਕ ਜਿਹੜੇ ਹਨ ਤੇ ਸੰਸਾਰ ਦੀ ਬਾੜ ਜਿਹੜੀ ਉਜਾੜ ਹੈ, ਜੰਮਣ ਮਰਨ ਦੀ ਜਿਹੜੀ ਬਾੜ ਹੈ, ਇਹ ਤੋਂ ਪਰਾ ਰੂਪ ਹੈ ਤੇਰਾ ਸਿੱਖਾ, ਉਹ ਜੰਮਣ ਮਰਨ ਤੋਂ ਰਹਿਤ ਸਰੂਪ ਹੈ। ਇਉਂ ਗੁਰੂ ਸਾਹਿਬ ਬੁਝਾ ਹੀ ਦਿੰਦੇ ਹੈ, ਪਹਿਲਾ ਭਗਤੀ ਦਾ ਬਚਨ ਹੈ, ਦੂਜਾ ਬ੍ਰਹਮ ਗਿਆਨ ਦਾ ਬਚਨ ਸਮਝਣਾ।
ਕਬੀਰ ਨਾ ਹਮ ਕੀਆ ਨਾ ਕਰਾਂਗੇ।
ਸਾਹਿਬ ਕਬੀਰ ਜੀ ਦਾ ਜਦੋਂ ਜੱਗ ਸਾਧ ਸੰਗਤ ਜੀ ਬ੍ਰਾਹਮਣਾਂ ਨੇ ਈਰਖਾ ਨਾਲ ਕਬੀਰ ਸਾਹਿਬ ਦਾ ਬਾਹਲਾ ਜਸ ਹੋਇਆ, ਵੇਖ ਕੇ ਚਿੱਠੀਆਂ ਪਾਤੀਆਂ ਸਾਧਾਂ ਦੀਆਂ ਮੰਡਲੀਆਂ ਨੂੰ ਕਿ ਕਬੀਰ ਦੇ ਘਰ ਚ ਜੱਗ ਹੈ। ਕਬੀਰ ਸਾਹਿਬ ਜੀ ਦੀ ਗਰੀਬੀ ਇਹੀ ਜੀ ਸੀ, ਹਮਕੋ ਚੱਬ ਉਹਨਕੋ ਰੋਟੀ ਵਾਲੀ ਹਾਲਤ ਸੀ, ਹਮਕੋ ਸਾਥਰ ਉਹਨਕੋ ਖਾਟ, ਇੰਨੀ ਗਰੀਬੀ ਵਰਤ ਰਹੀ ਸੀ। ਪਰ ਉਸ ਹਾਲਤ ਵਿੱਚ ਕਬੀਰ ਸਾਹਿਬ ਜੀ ਬਾਹਰ ਬੈਠੇ ਆ ਕਾਂਸੀ ਤੋਂ, ਤੇ ਸਾਧਾਂ ਦੀਆਂ ਜਮਾਤਾਂ ਰਣਸਿੰਘੇ ਵੱਜਦੇ ਆਉਂਦੇ ਹੈ, ਕੋਈ ਹਾਥੀਆਂ ਦੀਆਂ ਜਮਾਤਾਂ ਲਈ ਆਉਂਦੇ ਹੈ, ਕੋਈ ਘੋੜ ਚੜੇ ਆ ਰਹੇ ਹੈ, ਜਿਵੇਂ ਇੱਥੇ ਸੰਗਤਾਂ ਦਾ ਦਲ ਇਕੱਤਰ ਹੋਇਆ ਸੀ ਸਾਧ ਸੰਗਤ ਜੀ, ਇਸ ਪ੍ਰਕਾਰ ਆ ਰਹੀਆਂ ਜਮਾਤਾਂ ਚਾਰ ਸਪੇਰਿਓਂ। ਤੇ ਉਸ ਵਕਤ ਕਬੀਰ ਸਾਹਿਬ ਨੂੰ ਪੁੱਛਿਆ, ਇਹ ਕਿੱਥੇ ਜਾ ਰਹੇ ਹੋ ਤੁਸੀਂ? ਕਹਿਣ ਲੱਗੇ, ਤੈਨੂੰ ਨੀ ਪਤਾ, ਸ਼ਹਿਰ ਚ ਰਹਿਣ ਵਾਲਾ ਹੈ, ਕਬੀਰ ਦੇ ਘਰ ਚ ਜੱਗ ਹੈ। ਇਹ ਸੁਣ ਕਰਕੇ ਕਬੀਰ ਸਾਹਿਬ ਕਹਿੰਦੇ, ਚੰਗਾ, ਜਿਸ ਮਹਾਰਾਜ ਦਾ ਨਾਮ ਕਬੀਰ ਹੈ ਆਪੇ ਹੀ ਕਾਰਜ ਕਰਨਗੇ। ਇਉਂ ਜਾਣ ਕੇ ਸਮਾਧੀ ਲਾ ਕੇ ਉੱਥੇ ਹੀ ਬੈਠੇ ਰਹੇ ਬਾਹਰ ਹੀ, ਸਾਰੇ ਰਣਸਿੰਘੇ ਵਜਾਉਂਦੇ ਜਮਾਤਾਂ ਚਲੀਆਂ ਗਈਆਂ। ਅੰਤਰ ਜਾਵੇ ਨੂੰ ਸੋਚਿਆ, ਇਹ ਲੋਕਾਂ ਨੇ ਈਰਖਾ ਕੀਤੀ ਹੈ ਭਗਤ ਦੇ ਨਾਲ, ਇਹਦੇ ਘਰ ਖਾਣ ਨੂੰ ਰੋਟੀ ਨੀ, ਇੰਨੀ ਗਰੀਬੀ ਰੱਖਦਾ, ਮਾਇਆ ਦਾ ਤਿਆਗੀ ਹੈ, ਇਸ ਦਾ ਕਾਰਜ ਸਾਨੂੰ ਹੁਣ ਪੂਰਾ ਕਰਨਾ ਚਾਹੀਦਾ, ਸਾਨੂੰ ਇਲਾਜ ਹੈ। ਉਸ ਵੇਲੇ ਅੰਤਰ ਜਾਵੇ ਨੇ ਇੱਕ ਤਾਂ ਕਬੀਰ ਸਾਹਿਬ ਦਾ ਰੂਪ ਧਾਰ ਲਿਆ, ਇੱਕ ਰਾਜੇ ਦਾ ਰੂਪ ਧਾਰ ਲਿਆ। ਰਾਜੇ ਦਾ ਰੂਪ ਧਾਰ ਕੇ ਸਾਰੀਆਂ ਫੌਜਾਂ ਇਕੱਠੀਆਂ ਕਰਕੇ, ਜਿੰਨੀਆਂ ਸਾਧਾਂ ਦੀਆਂ ਮੰਡਲੀਆਂ ਆਈਆਂ ਸੀ ਸਾਰਿਆਂ ਦੇ ਉਤਾਰੇ ਕਰ ਦਿੱਤੇ, ਡੇਰੇ ਦੇ ਦਿੱਤੇ, ਅਤੇ ਕਬੀਰ ਦਾ ਰੂਪ ਧਾਰ ਕਰਕੇ ਜੱਗ ਦੇ ਵਿੱਚ ਲੱਗ ਗਏ। ਰਾਜਾ ਰੂਪ ਤੇ ਕਬੀਰ ਬਣ ਕੇ ਸਾਰੇ ਜਿੰਨੀਆਂ ਪੰਗਤਾਂ ਸੀ ਸਾਰੀਆਂ ਨੂੰ ਮਠਿਆਈ ਵਰਤਾਈ, ਪੂਰੇ ਐਨ ਰਜਾ ਤੇ, ਸੱਤ ਦਿਨ ਇੰਨੇ ਮਠਿਆਈ ਨਾਲ ਰਜਾਏ, ਸਾਰੇ ਬਿਮਾਰ ਹੋ ਗਏ, ਕਿਸੇ ਦਾ ਚਿੱਤ ਮਠਿਆਈ ਖਾਣ ਨੂੰ ਕਰੇ ਹੀ ਨਾ, ਭੱਜਣ ਨੂੰ ਕਹਿਣ, ਮਹਾਰਾਜ ਕਹਿਣ ਜਾਣ ਨੀ ਦੇਣਾ ਜੀ। ਇਸ ਤਰ੍ਹਾਂ ਸੱਤ ਦਿਨ ਜੋ ਰੱਖੇ, ਫਿਰ ਬਦੋ ਬਦੀ ਵਿਦਿਆ ਲਈਆਂ, ਲੱਡੂਆਂ ਦੇ ਗੱਡੇ ਭਰ ਭਰ ਕੇ ਨਾਲ ਦੇ ਦਿੱਤੇ, ਵਿਦਿਆ ਕੀਤੇ, ਬਹੁਤ ਸਾਰੇ ਦੁਸ਼ਾਲੇ ਦਿੱਤੇ, ਬਹੁਤ ਸਾਰੀ ਮਾਇਆ ਦਿੱਤੀ, ਬਹੁਤ ਧੰਨ ਕਬੀਰ ਕਰਦੇ ਜਾਂਦੇ ਆ। ਜਿੱਥੇ ਕਬੀਰ ਸਾਹਿਬ ਜੀ ਬੈਠੇ ਸੀ ਉੱਥੋਂ ਦੀ ਕਹਿੰਦੇ ਜਾਂਦੇ ਆ, ਧੰਨ ਕਬੀਰ, ਧੰਨ ਕਬੀਰ। ਇਉਂ ਜਦੋਂ ਜੱਗ ਸੰਪੂਰਨ ਹੋ ਗਿਆ, ਸਾਰੀਆਂ ਸਾਰਿਆਂ ਦੀਆਂ ਜਮਾਤਾਂ ਚਲੀਆਂ ਗਈਆਂ, ਉਸ ਵੇਲੇ ਕਬੀਰ ਸਾਹਿਬ ਦੇ ਕੋਲੇ ਮਹਾਰਾਜ ਆਏ, ਕਹਿੰਦੇ ਹੁਣ ਕਿਉਂ ਲੁਕਿਆ ਬੈਠਾ ਹੈ, ਚੱਲ ਤੇਰਾ ਜੱਗ ਪੂਰਾ ਹੋ ਗਿਆ, ਹੁਣ ਆਪਣੇ ਘਰ ਚੱਲ ਕੇ ਬੈਠ। ਸਾਹਿਬ ਕਬੀਰ ਜੀ ਕਬੀਰ ਚੌਰੇ ਚ ਆ ਕੇ ਬੈਠ ਗਏ, ਉੱਥੇ ਆ ਕੇ ਲੋਕ ਵਧਾਈਆਂ ਦੇਣ ਲੱਗੇ, ਕਬੀਰ ਤੇਰੇ ਵਰਗਾ ਜੱਗ ਕਿਸੇ ਨੇ ਕਰਨਾ। ਉਸ ਵੇਲੇ ਕਬੀਰ ਸਾਹਿਬ ਨੇ ਅੰਤਰ ਜਾਵੀ ਵਾਹਿਗੁਰੂ ਦੇ ਸਭ ਕੁਝ ਜਾਣ ਕੇ ਹਉਮੈ ਨਹੀਂ ਕੀਤੀ, ਹਉਮੈ ਤੋਂ ਰਹਿ ਧੋ ਕੇ ਸਲੋਕ ਉਚਾਰਦੇ ਹਨ।
ਕਬੀਰ ਨਾ ਹਮ ਕੀਆ ਨਾ ਕਰਾਂਗੇ।
ਸਾਹਿਬ ਕਬੀਰ ਜੀ ਕਹਿੰਦੇ, ਨਾ ਤਾਂ ਮੈਂ ਭਾਈ ਹੁਣ ਜੱਗ ਕੀਤਾ ਹੈ, ਤੇ ਨਾ ਅਸੀਂ ਕਰ ਸਕਾਂਗੇ ਅਗਲੇ ਸਮੇਂ ਆਉਣ ਵਾਸਤੇ,
ਨਾ ਕਰ ਸਕੇ ਸਰੀਰ,
ਤੇ ਨਾ ਪਿੱਛੇ ਮੇਰਾ ਸਰੀਰ ਕਰ ਸਕਦਾ ਸੀ, ਨਾ ਮੈਂ ਹੁਣ ਕੀਤਾ, ਨਾ ਅੱਗੇ ਨੂੰ ਸਮੇਂ ਨੂੰ ਕਰਾਂਗੇ, ਨਾ ਸਰੀਰ ਪਿੱਛੇ ਕਰ ਸਕਦਾ ਸੀ।
ਕਿਆ ਜਾਣੋ ਕਿਸ ਹਰ ਕੀਆ।
ਸਾਹਿਬ ਕਬੀਰ ਜੀ ਕਹਿੰਦੇ, ਕੀ ਜਾਣੀਏ, ਜੋ ਕੁਛ ਕੀਤਾ ਹਰੀ ਨੇ ਕੀਤਾ, ਆਪ ਹੀ ਮੇਰਾ ਰੂਪ ਧਾਰ ਲਿਆ, ਆਪ ਹੀ ਰਾਜੇ ਦਾ ਰੂਪ ਧਾਰ ਲਿਆ, ਆਪ ਹੀ ਜੱਗ ਕੀਤਾ, ਆਪ ਹੀ ਇਸ ਪ੍ਰਕਾਰ ਸੰਪੂਰਨਤਾ ਕੀਤੀ ਹੈ।
ਭਇਓ ਕਬੀਰ ਕਬੀਰ।
ਕਬੀਰ ਸਾਹਿਬ ਕਹਿੰਦੇ, ਰੱਬ ਦਾ ਨਾਮ ਵੀ ਕਬੀਰ ਹੈ, ਹੱਕਾ ਕਬੀਰ ਕਰੀਮ ਤੂੰ ਬੇਅਬ ਪਰਵਲਗਾਰ, ਤੇ ਮੇਰਾ ਨਾਮ ਵੀ ਮਾਨ ਕਮਲੀ ਨੇ ਕਬੀਰ ਰੱਖ ਦਿੱਤਾ ਸੀ, ਇਸ ਕਰਕੇ ਕਬੀਰ ਪਰਮੇਸ਼ਰ ਦਾ ਨਾਂ ਹੀ ਹੈ, ਤੇ ਮੈਨੂੰ ਵੀ ਕਬੀਰ ਕਹਿੰਦੇ ਹੈ। ਕਬੀਰ ਜੀ ਕਹਿੰਦੇ, ਨਾਂ ਹੀ ਕਬੀਰ ਕਬੀਰ ਹੋ ਗਿਆ ਹੈ, ਉਸੇ ਕਬੀਰ ਦਾ ਹੀ ਕੰਮ, ਉਸ ਪਰਮੇਸ਼ਰ ਦਾ। ਇਹ ਉੱਤਰ ਦਿੱਤਾ ਸਾਧ ਸੰਗਤ ਜੀ, ਇਉਂ ਮਹਾਰਾਜ ਨੇ ਕਬੀਰ ਦਾ ਜੱਗ ਸੰਪੂਰਨ ਕੀਤਾ ਸੀ, ਉਸ ਵੇਲੇ ਸਲੋਕ ਉਚਾਰਨ ਕੀਤਾ ਹੈ।
ਕਬੀਰ ਸੁਪਨਾ ਹੂੰ ਬਰੜਾਏ।
ਸਾਹਿਬ ਕਬੀਰ ਜੀ ਬਚਨ ਕਰਦੇ ਹੈ, ਸਾਧ ਸੰਗਤ ਜੀ, ਜਿਹੜਾ ਆਦਮੀ ਕਿਸੇ ਬਿਹਾਰਾਂ ਚ ਲੱਗਾ ਰਹਿੰਦਾ ਉਹਨੂੰ ਸੁਪਨਾ ਉਹ ਜਿਹਾ ਹੀ ਆਉਂਦਾ ਹੈ। ਜੇ ਕੋਈ ਸਾਧ ਸੰਗਤ ਜੀ ਬਜਾਜ ਹੈ ਤਾਂ ਬਜਾਜ ਆਦਮੀ ਗਾਹਕਾਂ ਨੂੰ ਲੀੜਾ ਦਿੰਦਾ ਹੈ ਪਾੜ ਪਾੜ ਕੇ, ਤੇ ਜੇ ਉਹਨੂੰ ਸੁਪਨਾ ਆਊ ਤਾਂ ਸੁਪਨੇ ਵਿੱਚ ਲੀੜੇ ਹੀ ਪਾੜਦਾ, ਧੋਤੀਆਂ ਹੀ ਪਾੜ ਲੈਂਦੇ ਆ ਕਈ, ਤੇ ਜਿਹੜਾ ਭਜਨ ਕਰਨ ਵਾਲਾ ਉਹਨੂੰ ਸੁਪਨਾ ਵੀ ਭਜਨ ਦਾ ਹੀ ਆਵੇਗਾ। ਸੋ ਸਾਹਿਬ ਕਬੀਰ ਜੀ ਫਰਮਾਉਂਦੇ ਹਨ,
ਕਬੀਰ ਸੁਪਨੇ ਹੂੰ ਬਰੜਾਏ,
ਜਿਨ੍ਹਾਂ ਨੂੰ ਭਾਈ ਸੁਪਨੇ ਚ ਵੀ ਬਰੜਾ ਕੇ ਬੋਲ ਕੇ
ਇਹ ਮੁਖ ਨਿਕਸੈ ਰਾਮ,
ਜਿਹਦੇ ਮੁਖੋਂ ਸੱਚੇ ਪਾਤਸ਼ਾਹ ਰਾਮ ਦਾ ਨਾਮ ਨਿਕਲਦਾ ਹੈ,
ਤਾਕੇ ਪਗ ਕੀ ਪਾ ਨਹੀਂ।
ਕਬੀਰ ਸਾਹਿਬ ਜੀ ਕਹਿੰਦੇ ਜਿਹਨੂੰ ਸੁਪਨੇ ਚ ਵੀ ਨਹੀਂ ਭੁੱਲਦਾ ਮਹਾਰਾਜ, ਇਹਨਾਂ ਜੀਵਨ ਬਣ ਚੁੱਕਾ ਹੈ ਉੱਚਾ, ਉਹਦੇ ਚਰਨਾਂ ਦੀ ਪਾਨ ਹੀ ਜੋੜਾ,
ਮੇਰੇ ਤਨ ਕੋ ਚਾ,
ਮੇਰੇ ਸਰੀਰ ਦੀ ਜਿਹੜੀ ਤੁਚਾ ਹੈ ਚਮੜਾ, ਇਹ ਉਹਦੇ ਸਰੀਰ ਦਾ ਜੋੜਾ ਬਣ ਜਾਵੇ ਪੈਰਾਂ ਚ ਪਾਉਣ ਵਾਸਤੇ, ਮੇਰੇ ਅੰਦਰ ਇੰਨਾ ਪ੍ਰੇਮ ਹੈ। ਇਹ ਬਚਨ ਸਤਿਗੁਰੂ ਨਾਨਕ ਦੇਵ ਜੀ ਨੇ ਵੀ ਕਹੇ ਹੈ, ਵਿੱਚ ਸਨਾਤੀ ਸੇਵਕ ਹੋਏ ਨਾਨਕ ਪਣੀਆਂ ਪਹਿਰੇ ਸੋਏ, ਜਦੋਂ ਵਿੱਚ ਕੁਲੀਨ ਸੇਵਕ ਜੇ ਹੋਏ ਤਾਂ ਕਾ ਕਹਿਣਾ ਕਿਹੋ ਨਾ ਕੋਏ, ਜਾਤ ਕੁਲੀਨ ਸੇਵਕ ਜੇ ਹੋਏ ਤਾਂ ਕਾ ਕਹਿਣਾ ਕਿਹੋ ਨਾ ਕੋਏ, ਜਿਹੜਾ ਚੰਗੀ ਕੁਲ ਚ ਸੇਵਕ ਹੋਏ ਤਾਂ ਕੀ ਕਹਿਣਾ, ਅੱਗੇ ਹੀ ਉੱਚਾ ਹੈ, ਪਰ ਵਿੱਚ ਸਨਾਤੀ ਸੇਵਕ ਹੋਏ ਨਾਨਕ ਪਣੀਆਂ ਪਹਿਰੇ ਸੋਏ। ਜਿਹੜਾ ਨੀਵੀਂ ਜਾਤ ਚ ਵੀ ਵਾਹਿਗੁਰੂ ਦਾ ਭਗਤ ਸੇਵਕ ਬਣ ਜੇ, ਸਾਡੇ ਸਰੀਰ ਦੇ ਉਹ ਤੁਚਾ ਦਾ ਜੋੜਾ ਬਣਾ ਕੇ ਪੈਰ ਲਵੇ, ਗੁਰੂ ਨਾਨਕ ਸਾਹਿਬ ਦੇ ਬਚਨ ਹਨ ਮਲਾਰ ਰਾਗ ਵਿੱਚ। ਇਵੇਂ ਭਾਈ ਗੁਰਦਾਸ ਸਾਹਿਬ ਜੀ ਇਹ ਫੁੱਲ ਚਾੜੇ ਹੈ, ਭਾਈ ਸਾਹਿਬ ਜੀ ਕਹਿੰਦੇ ਮੇਰੀ ਖੱਲੋਂ ਮੌਜੜੇ ਗੁਰਸਿੱਖ ਹੰਡਾਉਂਦੇ, ਇਹ ਹੈ ਪਿਆਰ ਸਾਧ ਸਿੰਘ ਜੀ ਵਾਹਿਗੁਰੂ ਦੇ ਭਜਨ ਕਰਨ ਵਾਲਿਆਂ ਦੇ ਨਾਲ। ਸਾਹਿਬ ਕਬੀਰ ਜੀ ਕਹਿ ਰਹੇ ਹਨ,
ਮੇਰੇ ਤਨ ਕੋ ਚਾ ਕੇ ਪਗ ਕੀ ਪਾਨ,
ਉਹਨਾਂ ਪਿਆਰਿਆਂ ਦੇ ਚਰਨਾਂ ਦੀ ਪਾਨ ਹੀ ਜੁੱਤੀ ਜੋੜਾ,
ਮੇਰੇ ਤਨ ਕੋ
ਮੇਰੇ ਸਰੀਰ ਦਾ ਚਮੜਾ ਬਣੇ ਤਾਂ ਮੇਰਾ ਸਰੀਰ ਮੈਂ ਸਫਲਾ ਸਮਝਦਾ ਹਾਂ।
ਕਬੀਰ ਮਾਟੀ ਕੇ ਹਮ ਪੂਤ,
ਸਾਹਿਬ ਕਬੀਰ ਜੀ ਕਹਿੰਦੇ ਨੇ ਹੰਕਾਰ ਕਰਦੇ ਹਾਂ ਅਸੀਂ, ਹੈ ਤਾਂ ਪੰਜਾਂ ਤੱਤੀਆਂ ਦੀ ਮਿੱਟੀ ਦੇ ਪੂਤਲੇ ਬਣੇ ਹੋਏ,
ਮਾਨਸ ਰੱਖਿਓ ਨਾ,
ਇਹਨਾਂ ਨਾਂ ਮਨੁੱਖ ਰੱਖ ਦਿੱਤਾ ਹੈ, ਮਨੂ ਤੋਂ ਹੋਣੇ ਕਰਕੇ ਮਾਨਸ ਹੈ, ਆਦਮ ਤੋਂ ਹੋਣੇ ਕਰਕੇ ਆਦਮੀ ਨਾਮ ਪਿਆ ਹੈ।
ਚਾਰ ਦਿਵਸ ਕੇ ਪਾਹੁਨੇ,
ਇਹ ਚਾਰ ਦਿਨ ਦੇ ਦੁਨੀਆ ਚ ਪ੍ਰਾਹੁਣਚਾਰੀ ਵਾਸਤੇ ਆਏ ਹੋਏ ਹਾਂ,
ਵੱਡ ਵੱਡ ਰੂੰਦ ਹੈ ਥਾ,
ਬੜੇ ਬੜੇ ਥਾਵਾਂ ਨੂੰ ਰੂੰਦੇ ਰੋਕਦੇ ਹੈ ਕਿ ਹਮਰੀ ਕਾ ਭੂਮ ਕੌਣ ਘਾਲੇ ਪੈਰ, ਇਉਂ ਬੜੇ ਬੜੇ ਥਾਵਾਂ ਨੂੰ ਰੋਕਣ ਦਾ ਮਾਣ ਕਰਦੇ ਹਾਂ।
ਕਬੀਰ ਮਹਿੰਦੀ ਕਰ ਕਰ,
ਬੜੇ ਬੜੇ ਥਾਵਾਂ ਨੂੰ ਰਿਧਿਆਂ ਨੂੰ ਰੋਕਦੇ ਹੰਕਾਰ ਦੇ ਨਾਲ, ਕਹਿੰਦੇ ਸਾਡੀ ਰੀਸ ਕੌਣ ਕਰ ਸਕਦਾ ਹੈ।
ਕਬੀਰ ਮਹਿੰਦੀ ਕਰ ਘਾਲਿਆ,
ਕਬੀਰ ਸਾਹਿਬ ਜੀ ਦੱਸਦੇ ਆ ਜਿਹੜੇ ਸਾਧਨ ਕਰਕੇ ਹਉਮੈ ਨੀ ਮੇਟ ਸਕੇ ਉਹਨਾਂ ਦੀ ਅਵਸਥਾ ਇਹੀ ਜੀ ਹੈ।
ਕਬੀਰ ਮਹਿੰਦੀ ਕਰ ਘਾਲਿਆ,
ਜਿਹਨਾਂ ਨੂੰ ਕਬੀਰ ਜੀ ਕਹਿੰਦੇ ਮਹਿੰਦੀ ਦੀ ਨਿਆਈ ਬਣਾ ਕੇ ਆਪਣੇ ਆਪ ਨੂੰ ਘਾਲਣਾ, ਕਮਾਈ ਕੀਤਾ, ਸੂਖਮ ਕੀਤਾ ਹੈ,
ਆਪ ਪੀਸਾਏ ਪੀਸਾ,
ਆਪਣੇ ਮਾਨ ਨੂੰ ਪੀ ਪੀ ਕਰਕੇ ਜਿਹਨਾਂ ਨੇ ਸਥੂਲ ਦੇ ਮਾਨ ਨੂੰ ਪੀਠਾ ਹੈ, ਸੂਖਮ ਦੇ ਮਾਨ ਨੂੰ ਪੀਠਾ ਹੈ, ਉਹ ਪੀ ਪੀ ਕੇ
ਸਹ ਬਾਤ ਨਾ ਪੁੱਛ,
ਫਿਰ ਵੀ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋਈ ਜਿਹਨਾਂ ਨੂੰ ਇੰਨੇ ਸਾਧਨ ਕਰਕੇ, ਫਿਰ ਸਾਹਿਬ ਪਤੀ ਤਾਂ ਕਦੇ ਗੱਲ ਨੀ ਉਹਨਾਂ ਦੀ ਪੁੱਛੀ,
ਕਬਹੂ ਨਾ ਲਾਈ ਪਾ,
ਅਤੇ ਕਦੇ ਸਰਗੁਣ ਸਰੂਪ ਧਾਰ ਕੇ ਗੱਲ ਨੀ ਪੁੱਛੀ, ਕਦੇ ਸਰਗੁਣ ਸਰੂਪ ਕਰਕੇ ਚਰਨੀ ਵੀ ਨੀ ਉਹਨਾਂ ਲਾਈ, ਆ ਸਿੱਖਾ ਆ ਭਗਤਾ ਮੇਰੇ ਹੁਣ ਪੈਰੀ ਪੈ ਜਾ, ਮੈਂ ਤੈਨੂੰ ਦਰਸ਼ਨ ਦਿੱਤੇ ਹੈ, ਗੁਪਤ ਹੀ ਰਹਿੰਦਾ, ਪਰ ਨੀ ਹੁੰਦਾ, ਇਹ ਕੀ ਕਾਰਨ ਹੈ ਸੱਚੇ ਪਾਤਸ਼ਾਹ? ਇਹ ਵਿਯੋਗ ਦੇ ਨਾਲ ਕਿਹਾ ਹੈ, ਇਸੇ ਸ਼ਬਦ ਦੇ ਤਾਂ ਹੀ ਇਸ ਪ੍ਰਕਾਰ ਕਹਿੰਦੇ ਹਨ। ਫੇਰ
ਕਬੀਰ ਮਹਿੰਦੀ ਕਰ ਘਾਲਿਆ,
ਮਹਿੰਦੀ ਦੀ ਨਿਆਈ ਸਾਧ ਸੰਗਤ ਜੀ ਇਹਨਾਂ ਨੇ ਘਾਲਿਆ ਪਾ ਕਰਕੇ ਨਿਸ਼ਚੇ ਰੂਪੀ ਸੁਨਹਿਰੇ ਵਿੱਚ ਅਭਿਆਸ ਰੂਪੀ ਡੰਡੇ ਦੇ ਨਾਲ ਆਪਣੇ ਜੀਵਨ ਨੂੰ ਅਭਿਆਸ ਕਰਕੇ ਘਾਲਿਆ ਪਾਇਆ ਹੈ, ਕਸਾਇਆ ਹੈ,
ਆਪ ਪੀਸਾਏ ਪੀਸਾ,
ਆਪਣੀ ਸਥੂਲ ਦੇਹ ਦੀ ਵਾਸ਼ਨਾ ਨੂੰ ਪੀਸਿਆ ਹੈ, ਆਪਣੀ ਸੂਖਮ ਵਾਸਨਾ ਜਿਹੜੀਆਂ ਅੰਦਰ ਉਹਨਾਂ ਨੂੰ ਪੀਸਣਾ ਕੀਤਾ ਹੈ।
ਐਸਾ ਬਾਤ ਨਾ
ਪੁੱਛੀ, ਪਤੀ ਤੈ ਉਹਨਾਂ ਦੀ ਫੇਰ ਵੀ ਗੱਲ ਨੀ ਪੁੱਛੀ, ਕਦੇ ਸਰਗੁਣ ਸਰੂਪ ਧਾਰ ਕੇ ਬਚਨ ਬਲਾਸ ਨੀ ਕੀਤੇ, ਜਿਵੇਂ ਧਰੂਵ ਨੂੰ ਮਿਲਿਆ ਸੀ ਨਿਸੰਕ ਹੋ ਕੇ, ਐ ਕਦੇ ਗੱਲ ਨੀ ਪੁੱਛੀ,
ਕਬਹੂ ਨਾ ਲਾਈ ਪਾ,
ਕਦੇ ਨਿਰਗੁਣ ਸਰੂਪ ਹੋ ਕੇ ਆਪਦੇ ਪਾਏ ਸਰੂਪ ਦੇ ਵਿੱਚ ਪ੍ਰਾਪਤੀ ਕਰਨ ਨੂੰ ਚਰਨਾਂ ਨਾਲ ਵੀ ਨੀ ਲਾਇਆ, ਅਭੇਦ ਵੀ ਨੀ ਕੀਤਾ, ਇਹ ਕੀ ਕਾਰਨ ਹੈ? ਇਹਦੇ ਉੱਤੇ ਤੀਜੇ ਪਾਤਸ਼ਾਹ ਨੂੰ ਸਿੱਖਾਂ ਨੂੰ ਪੁੱਛਿਆ ਸੀ, ਮਹਾਰਾਜ ਕਿਹਾ ਸੀ ਨਾਨਕ ਮਹਿੰਦੀ ਕਰਕੇ ਰੱਖਿਆ, ਸੋ ਸੌ ਨਵੇਂ ਕਰੇ, ਆਪੇ ਪੀਸਾ ਆਪੇ ਕੱਸੈ ਆਪੇ ਹੀ ਲਾਏ ਲਾਏ, ਭਾਈ ਅਭਿਆਸ ਹੈ ਨਾ ਜਿਹੜਾ ਮੈਂ ਪੀਨਾ, ਮੈਂ ਵਾਸ਼ਨਾ ਨੂੰ ਪ੍ਰਮਾਣ ਸੰਸੇ ਨੂੰ ਸਰਵਣ ਕਰਕੇ ਪੀਨਾ, ਮੈਂ ਮੰਨਣ ਕਰਕੇ ਪਰਮੇਸ਼ ਦਰ ਸੰਸੇ ਨੂੰ ਪੀਣਾ ਹੈ, ਮੈਂ ਨਿਧਿਆਸਨ ਕਰਕੇ ਅਤੇ ਜਿਹੜਾ ਵਪਰਜੇ ਬੁੱਧੀ ਨੂੰ ਪੀਣਾ ਹਾਂ, ਇਹ ਹੰਗਤਾ ਹੈ ਨਾ, ਇਹਨੂੰ ਮੇਟਣਾ ਹੈ। ਇਹ ਸੰਗਤਾਂ ਨੂੰ ਮੇਟ ਕਰਕੇ ਆਪ ਹੀ ਮਹਾਰਾਜ ਸਾਹਿਬ ਸੂਖੋਂ ਵਾਸ਼ਨਾ ਨੂੰ ਮੇਟਣ ਨੂੰ ਪੀਂਦਾ ਹੈ, ਆਪ ਹੀ ਕਸਾ ਅਭਿਆਸ ਕਰਾਉਣ ਵਾਲਾ ਕਸਾਉਣ ਵਾਲਾ ਹੈ, ਆਪ ਹੀ ਮਹਾਰਾਜ ਸਾਹਿਬ ਅੰਗਾਂ ਨਾਲ ਲਾ ਲੈਣਾ, ਭੇਦ ਕਰ ਲੈਣਾ ਸਿੱਖ ਨੂੰ, ਇਹ ਨਿਸ਼ਚਾ ਸਿੱਖੋ ਹੋਣਾ ਚਾਹੀਦਾ। ਫਿਰ ਵਾਹਿਗੁਰੂ ਕਿਰਪਾ ਦ੍ਰਿਸ਼ਟੀ ਕਰਕੇ ਜ਼ਰੂਰ ਮੇਲ ਲੈਂਦਾ। ਇਹ ਉੱਤਰ ਦਿੱਤੇ ਹਨ ਜੋ ਵਾਰ ਚ ਰਾਮਕਲੀ ਦੀ ਚਾਹ ਚੁੱਕੇ ਹਨ, ਇੱਥੇ ਉਹਨਾਂ ਦਾ ਸਲੋਕ ਕੱਲਾ ਹੀ ਲਿਖਿਆ, ਉੱਥੇ ਸਲੋਕ ਨਾਲ ਉੱਤਰ ਵੀ ਤੀਜੇ ਪਾਤਸ਼ਾਹ ਲਿਖੇ ਹਨ।
ਕਬੀਰ ਜੇ ਦਰ ਆਵਤ ਜਾਤੇ
ਆਓ, ਕਬੀਰ ਸਾਹਿਬ ਜੀ ਸਤਸੰਗਤ ਦੀ ਮਹਿਮਾ ਕਹਿੰਦੇ ਹਨ, ਜੇ ਸਤਸੰਗਤ ਰੂਪੀ ਦਰ ਚ ਆਉਂਦਿਆਂ ਹੋਇਆਂ ਤੇ ਜਾਂਦਿਆਂ ਹੋਇਆਂ
ਅਟਕੈ ਨਾਹੀ,
ਕੋਈ ਵੀ ਰੋਕ ਨਹੀਂ ਪਾਉਂਦਾ, ਕਦੇ ਕੋਈ ਆਵੇ ਕਦੇ ਕੋਈ ਜਾਵੇ ਸਤਸੰਗਤ ਵਿੱਚੋਂ,
ਸੋ ਦਰ ਕੈਸੇ
ਛੋੜਦੇ ਹੋ, ਇਹ ਜਿਹਾ ਮਹਾਰਾਜ ਸਾਹਿਬ ਦਾ ਦਰਵਾਜ਼ਾ ਸਤਸੰਗਤ ਕਿਉਂ ਛੱਡਦੇ ਹੋ? ਰਾਜਿਆਂ ਦੇ ਬੂਹੇ ਅੱਗੇ ਨੌਕਰ ਖੜੇ ਹੁੰਦੇ ਆ, ਜੇ ਪਾਤਸ਼ਾਹ ਕਿਸੇ ਮਤੇ ਵਿੱਚ ਹੈ, ਕਿਸੇ ਨਾਲ ਟੀ ਪਾਲਟੀ ਕਰ ਰਿਹਾ, ਕੋਈ ਸ਼ਰਾਬ ਦਾ ਦੌਰ ਉਡਾ ਰਿਹਾ, ਪਾਤਸ਼ਾਹ ਸੁੱਤਾ ਪਿਆ, ਅਜੇ ਨਹੀਂ ਜੋ ਵਕਤ ਮਿਲਣ ਦਾ, ਐਂ ਜਿਹਨਾਂ ਦਰਵਾਜ਼ਿਆਂ 'ਚ ਰੋਕ ਪੈਂਦੀ, ਉਹਨਾਂ ਦਰਵਾਜ਼ਿਆਂ ਤੋਂ ਕੀ ਲੈਣਾ ਹੈ? ਸਤਸੰਗਤ ਰੂਪੀ ਦਰਵਾਜ਼ੇ ਵਿੱਚ ਜਿੱਥੇ ਆਉਂਦਿਆਂ ਜਾਂਦਿਆਂ ਨੂੰ ਕਦੇ ਵੀ ਰੁਕਾਵਟ ਨਹੀਂ ਪੈ ਸਕਦੀ।
ਸੋ ਦਰ ਕੈਸੇ
ਇਹੋ ਜਿਹਾ ਸਤਸੰਗਤ ਰੂਪੀ ਦਰ ਜਿੱਥੋਂ ਗਿਆਨ ਰੂਪੀ ਦਰ ਦੀ ਪ੍ਰਾਪਤੀ ਹੁੰਦੀ ਹੈ, ਉਹ ਕਿਸ ਵਾਸਤੇ ਭਾਈ ਛੱਡੀਏ? ਨਹੀਂ ਛੱਡਣਾ ਚਾਹੀਦਾ।
ਜੋ ਦਰ ਐਸਾ
ਇਹੋ ਜਿਹਾ ਸਤਸੰਗਤ ਰੂਪੀ ਦਰ ਜੋ ਐਸਾ ਪ੍ਰਾਪਤ ਹੋਵੇ ਗੁਰਾਂ ਦੀ ਕਿਰਪਾ ਕਰਕੇ।
ਕਬੀਰ ਡੂਬਾ ਥਾ ਪੈ ਉਭਰਿਓ,
ਸਾਹਿਬ ਕਬੀਰ ਜੀ ਕਹਿੰਦੇ ਹਨ ਭਾਈ ਡੁੱਬ ਰਿਹਾ ਸੀ ਇਸ ਸੰਸਾਰ ਦੇ ਵਿੱਚ ਜੀਵ, ਪੈ ਬਹੁੜੋ ਉਭਰ ਗਿਆ, ਬਚ ਗਿਆ ਹੈ।
ਗੁਣ ਕੀ ਲਹਿਰ ਝਬਕ,
ਗੁਣ ਜਿਹੜੇ ਹਨ ਤਿੰਨ ਗੁਣ, ਰਜੋ ਗੁਣ ਸਤੋ ਗੁਣ ਤਮੋ ਗੁਣ, ਇਹਨਾਂ ਦੀ ਝਬਕ ਛਲ ਦੇ ਨਾਲ ਡੁੱਬ ਗਿਆ ਸੀ। ਸਤੋ ਗੁਣ ਤਾਂ ਰਿਧੀਆਂ ਸਿੱਧੀਆਂ ਦੇ ਮਗਰ ਪੈ ਗਿਆ, ਰਜੋ ਗੁਣ ਕਰਕੇ ਰਾਜ ਵਧਾਉਣ ਦੀ, ਲੋਭ ਵਧਾਉਣ ਦੀ ਇੱਛਾ ਚ ਪੈ ਗਿਆ, ਤਮੋ ਗੁਣ ਕਰਕੇ ਸਰਾਫ ਦੇਣ ਲੱਗ ਗਿਆ, ਭੁੱਖਾ ਤਿਹਾਇਆ ਰਹਿਣ ਲੱਗ ਗਿਆ। ਇਉਂ ਗੁਣਾਂ ਦੀ ਤਿੰਨਾਂ ਗੁਣਾਂ ਦੀ ਛਲ ਇਹੀ ਜੀ ਆਈ, ਇਹਦੇ ਚ ਡੁੱਬ ਰਿਹਾ ਸੀ। ਸੋ ਮਹਾਰਾਜ ਸਾਹਿਬ ਦੀ ਕਿਰਪਾ ਹੋਈ ਜਦੋਂ
ਜਬ ਦੇਖਿਓ ਬੇੜਾ ਜਰਜਰ,
ਇਸੇ ਪ੍ਰਕਾਰ ਸਾਧ ਸੰਗਤ ਜੀ ਡੁੱਬਾ ਥਾ, ਕੋ ਸੰਗਤ ਦੇ ਵਿੱਚ ਡੁੱਬ ਰਿਹਾ ਸੀ ਪਦਾਰਥਾਂ ਰੂਪੀ ਪਾਣੀ ਚ, ਗੁਣ ਕੀ ਲਹਿਰ ਝਵਕ, ਜਦੋਂ ਦੈਵੀ ਗੁਣਾਂ ਦੀ ਲਹਿਰ ਨੇ ਜਦੋਂ ਛਲ ਮਾਰੀ, ਜਿਵੇਂ ਛਲ ਨਾਲ ਉੱਚਾ ਵੀ ਆਦਮੀ ਉੱਠ ਖੜੋਂਦਾ ਹੈ ਨਾ, ਇਉਂ ਸਭ ਗੁਣਾਂ ਦੀ ਗੁਣਾਂ ਦੀ ਲਹਿਰ ਨੇ ਜਿਸ ਵੇਲੇ ਛਲ ਮਾਰੀ, ਝਵਕ ਸੀਗਰ ਹੀ ਉਸ ਵੇਲੇ, ਜਿਵੇਂ ਆਦਮੀ ਪਾਣੀ ਦੀ ਲਹਿਰ ਨਾਲ ਤਾਹਾਂ ਵੀ ਆ ਜਾਂਦਾ ਹੈ, ਐ ਗੁਣਾਂ ਦੀ ਲਹਿਰ ਨਾਲ ਉੱਚੇ ਹੋ ਗਏ ਛੇਤੀ, ਝਵਕ ਸੀਗਰੀ
ਪੈ ਉਭਰਿਓ,
ਪੈ ਬੋੜੋ ਬਚ ਗਏ।
ਜਬ ਦੇਖਿਓ ਬੇੜਾ ਜਰਜਰਾ,
ਇਸ ਪ੍ਰਕਾਰ ਬਚ ਗਿਆ ਸਭ ਗੁਣਾਂ ਦੀ, ਜਦੋਂ ਛਲ ਆਈ ਨਾ ਸੀਗਰ, ਉਸ ਵੇਲੇ ਉੱਚੇ ਹੋ ਕੇ ਬਚ ਗਏ ਹਾਂ ਸਭ ਗੁਣਾਂ ਨੂੰ ਧਾਰਨ ਕਰਕੇ, ਤੇ ਔਗੁਣਾਂ ਦਾ ਤਿਆਗ ਕਰ, ਤਿੰਨਾਂ ਗੁਣਾਂ ਦੀ ਲਹਿਰ ਵਿੱਚ ਡੁੱਬੀ ਰਹੇ ਸੀ, ਤੇ ਬਚਾਅ ਹੋਇਆ ਸ਼ੁਭ ਗੁਣਾਂ ਦੀ ਲਹਿਰ ਦੇ ਨਾਲ, ਉਸ਼ਾਰੇ ਦੇ ਨਾਲ ਝਵਕ ਸੀਗਰ ਹੀ ਬਾਹਰ ਨਿਕਲਿਆ ਏ ਮੋਹ ਰੂਪੀ ਕਿਨਾਰੇ ਤੇ।
ਜਬ ਦੇਖਿਓ ਬੇੜਾ ਜਰਜਰਾ,
ਜਦੋਂ ਭਾਈ ਇਹ ਬੇੜਾ ਜਿਹੜਾ ਸੀ ਜਰਜਰਾ ਪੁਰਾਣਾ ਵੇਖਿਆ, ਜਿਹਦੇ ਚ 6000 ਸੰਸਕਾਰ ਰੂਪ ਪਏ ਹੋਏ ਸੀ, ਜਿਉਂ ਜਨਮਿਆ ਸੰਸਕਾਰ ਪਈ ਜਾਂਦੇ ਇਹਦੇ ਅੰਦਰ,
ਸਭ ਉੱਤਰ ਪਰਿਓ ਹੋ,
ਤਾਂ ਅਸੀਂ ਉਸ ਵੇਲੇ ਉੱਤਰ ਕੇ ਇਸ ਦੇਹ ਮਾਨ ਤੋਂ ਹਰਕ ਕਰ ਗਏ। ਦੇਹ ਮਾਨ ਵਰਗਾ ਜੈਸਾ ਦੇਹ ਮਾਨ ਦਾ ਪਾਪ, ਦੇਹ ਮਾਨ ਜਿੱਤਰ ਪਾਪ, ਦੇਹ ਮਾਨ ਜੈਸਾ ਹੋਰ ਪਾਪ ਨਹੀਂ ਹੈ ਕੋਈ, ਇਸ ਤੋਂ ਉੱਤਰ ਕੇ ਫਰਕ ਕਰ ਗਏ, ਦੇਹ ਦੇ ਮਾਨ ਤੋਂ ਰਹਿਤ ਹੋ ਗਏ, ਗਰੀਬੀ ਧਾਰਨ ਕਰ ਲਈ, ਇਉਂ ਮੁਕਤ ਹੋ ਗਏ, ਇਹ ਦੇਹ ਦੇ ਹੱਥ ਤੋਂ ਪਰੇ ਹੋ ਗਏ ਹਾਂ।